ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋ ਮਾਟੀ ਕਾ ਕਿਆ ਧੁੱਪੈ ਸੁਆਮੀ ਮਾਨਸ ਕੀ ਗਤ ਏਹੀ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਧੰਨ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਆਪਾਂ ਸਭਨਾਂ ਨੂੰ ਸਤਿਗੁਰੂ ਜੀਆਂ ਦੇ ਮੁਬਾਰਕ ਚਰਨ ਕਮਲ ਪਰਸਨ ਦਾ ਸਰਸੰਗਤ ਦੀਆਂ ਘੜੀਆਂ ਮਾਨਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੂਰਬੀਰ ਬਚਨ ਕੇ ਬਲੀ ਕੌਲਾ ਬਪੁਰੀ ਸੰਤੀ ਸ਼ਲੀ ਐਸੇ ਸੂਰਬੀਰ ਯੋਧੇ ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲਿਆਂ ਦੀ ਸਲਾਨਾ ਬਰਸੀ ਸਲਾਨਾ ਯਾਦ ਨੂੰ ਸਮਰਪਿਤ ਇਹ ਜੋ ਦੀਵਾਨ ਸਜੇ ਸਨ ਜਿਸ ਵਿੱਚ ਸਵੇਰ ਤੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸਵੇਰ ਤੋਂ ਗੁਰੂ ਕੇ ਪਿਆਰੇ ਕਥਾਵਾਚਕ ਕੀਰਤਨੀ ਜਨ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਕਥਾ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ। ਸੋਹਣੇ ਆਪ ਜੀ ਸਤਿਕਾਰਯੋਗ ਰਾਗੀ ਭਾਈ ਗੁਰਸਰਨ ਸਿੰਘ ਜੀ ਦੇ ਜਥੇ ਪਾਸੋਂ ਤੁਰਕੀ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਸ਼੍ਰਵਣ ਕਰ ਰਹੇ ਸੀ। ਕੀਰਤਨ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਅਰਥ ਕਰਿਆ ਕਰਦੇ ਕੀਰਤਨ ਕੀ ਰਤਨ ਕੀ ਹੈ ਕੋਈ ਐਸਾ ਹੈ ਰਤਨ ਜਿਹੜਾ ਕੀਰਤੀ ਵਾਹਿਗੁਰੂ ਦੀ ਮਹਿਮਾ ਦੇ ਬਰਾਬਰ ਹੋਵੇ। ਕੀ ਰਤਨ ਕੋਈ ਹੈ ਰਤਨ ਐਸਾ ਭਾਵ ਕੋਈ ਐਸਾ ਰਤਨ ਨਹੀਂ ਜੋ ਗੁਰੂ ਦੀ ਕੀਰਤੀ ਕੀਰਤਨ ਦੇ ਬਰਾਬਰ ਹੋ ਸਕੇ। ਸੋ ਮਹਾਰਾਜ ਜੀ ਬਚਨ ਕਰਦੇ, ਐਸਾ ਕੀਰਤਨ ਕਰ ਮਨ ਮੇਰੇ, ਈਹਾ ਊਹਾ ਜੋ ਕਾਮ ਤੇਰਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਆਪ ਜੀ ਕੀਰਤਨ ਸ਼ਰਵਣ ਕਰ ਰਹੇ ਸੀ। ਰਾਗੀ ਭਾਈ ਗੁਰਸੰਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਦਮਦਮੀ ਟਕਸਾਲ ਵਿੱਚ ਰਹਿ ਕੇ ਵਿੱਦਿਆ ਪੜ੍ਹੀ, ਔਰ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਨਾਲ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਰਹਿ ਕੇ ਆਨੰਦ ਮਾਣੇ ਹਨ, ਉਹ ਹੁਣੇ ਹਾਜ਼ਰੀ ਭਰ ਕੇ ਗਏ ਨੇ। ਸਵਾਹ ਕੁਝ ਪਲ ਕੁਝ ਸਮਾਂ ਹੋਰ ਗੁਰਬਾਣੀ ਵਿਚਾਰ ਮਹਾਂਪੁਰਖਾਂ ਦੇ ਜੀਵਨ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਰਹਿਮਤ ਕਰਕੇ ਵਿਚਾਰ ਕਰਵਾ ਲੈਣ। ਆਪ ਜੀ ਸਭ ਸੰਗਤਾਂ ਆਸੀਸ ਬਖਸ਼ੋ। ਚੇਤ ਬਿਰਤੀਆਂ ਇਕਾਗਰ ਕਰਦੇ ਹੋਏ, ਸਤਿਗੁਰਾਂ ਨੂੰ ਸੀਸ ਨਵਾਉਂਦੇ ਹੋਏ, ਗੁਰਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਾਂ ਵਾਲੇ, ਜੋ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਤੋਂ ਪਹਿਲਾਂ ਦਮਦਮੀ ਟਕਸਾਲ ਦੇ 13ਵੇਂ ਮੁਖੀ ਹੋਏ ਆ, ਉਹਨਾਂ ਦਾ ਲੜੀਵਾਰ ਜੀਵਨ ਆਪ ਜੀ ਸਤਿਕਾਰਯੋਗ ਗਿਆਨੀ ਭਾਈ ਬਲਵੀਰ ਸਿੰਘ ਜੀ ਪਾਸੋਂ ਸ਼ਰਵਣ ਕਰ ਰਹੇ ਹੋ। ਸੋ ਮੈਂ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਕੁਝ ਅੰਸ਼ ਹੀ ਆਪ ਜੀ ਨਾਲ ਸਾਂਝੇ ਕਰਾਂਗਾ ਕਿ ਲੜੀਵਾਰ ਜੀਵਨ ਆਪ ਜੀ ਸ਼ਰਵਣ ਕਰ ਰਹੇ ਹੋ, ਸਵੇਰ ਤੋਂ ਕਰ ਰਹੇ ਹੋ। ਪਹਿਲੀ ਗੱਲ ਤੋਂ ਇਹ, ਕਈ ਵਾਰ ਐਸਾ ਆਪ ਜੀ ਵਾਦ ਵਿਵਾਦ ਬਾਅਦ ਵੀ ਇੱਕ ਬਾਤ ਸੁਣਦੇ ਹੋ, ਜਾਂ ਸਾਡਾ ਮਨ ਵੀ ਐਸਾ ਵੈੜਾ ਹੈ ਜੋ ਆਪੇ ਹੀ ਸ਼ੰਕੇ ਉਠਾਉਂਦਾ ਰਹਿੰਦਾ ਹੈ, ਇਹ ਨੈਗੇਟਿਵਿਟੀ ਦੇ ਵਿਚਾਰ ਇਹਦੇ ਮਨ 'ਚ ਪੈਦਾ ਹੁੰਦੇ ਰਹਿੰਦੇ ਆ, ਅਤੇ ਉਹ ਨੈਗੇਟਿਵ ਵਿਚਾਰਾਂ ਨੂੰ ਵੀ ਬਹੁਤਾ ਇਹ ਗ੍ਰਹਿਣ ਕਰਦਾ ਆ, ਪੋਜ਼ਿਟਿਵ ਵਿਚਾਰਾਂ ਵਾਲੇ ਪਾਸੇ ਘੱਟ ਹੀ ਜਾਂਦਾ ਹੈ। ਅਤੇ ਜੇ ਇਹਨੂੰ ਉਹੋ ਜਿਹੇ ਮਿਲ ਜਾਣ ਫਿਰ ਹੋਰ ਇਹ ਨੈਗੇਟਿਵ ਪਾਸੇ ਖੜਨ ਵਾਲੇ, ਅਤੇ ਫਿਰ ਤਾਂ ਇਹਦਾ ਰੱਬ ਹੀ ਰਾਖਾ ਹੈ। ਸੋ ਇਸ ਤਰ੍ਹਾਂ ਜਿਵੇਂ ਇਹ ਗੱਲਾਂ ਵੀ ਆਪ ਜੀ ਨੂੰ ਕਹਿਣ ਸੁਣਨ ਵਿੱਚ ਮਿਲਦੀਆਂ ਹੈ ਵੀ ਇਹ ਬਾਬੇ ਬਾਬਿਆਂ ਦੀਆਂ ਬਰਸੀਆਂ ਮਨਾਉਂਦੇ ਆ, ਆਪਣੇ ਸੰਤਾਂ ਦੀਆਂ ਬਰਸੀਆਂ ਮਨਾਉਂਦੇ ਰਹਿੰਦੇ, ਕਈ ਬਰਸੀਆਂ ਦੇ ਬੜੇ ਖਿਲਾਫ ਵੀ ਹੈਗੇ ਹੈ। ਅਤੇ ਇਹੋ ਜਿਹਿਆਂ ਦੀ ਬਰਸੀਆਂ ਤੋਂ ਚਲੋ ਮਹਾਰਾਜ ਜੀ ਨੇ ਵਰਜਿਆ ਹੀ ਆ, ਅਤੇ ਜਿਹਨਾਂ ਬਾਬਤ ਮਹਾਰਾਜ ਜੀ ਨੇ ਸੁਚੇਤ ਕੀਤਾ ਵੀ ਗਲੇ ਜਿਹਨਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਉਹ ਹਰ ਕੇ ਸੰਤ ਨਾ ਖੀਏ ਬਾਨਾਰਸ ਕੇ ਠੱਗ, ਐਸੇ ਠੱਗਾਂ ਤੋਂ ਮਹਾਰਾਜ ਜੀ ਨੇ ਸੁਚੇਤ ਕੀਤਾ ਆ, ਅਵੇਅਰ ਕੀਤਾ ਆ। ਪਰ ਜਿਹੜੇ ਸੱਚੀ ਮੱਚੀ ਰੱਬ ਦੇ ਪਿਆਰੇ ਗੁਰਮੁਖ ਆ ਨਾ, ਉਹਨਾਂ ਦੀ ਬੜੀ ਭਾਰੀ ਮਹਿਮਾ ਸਤਿਗੁਰਾਂ ਨੇ ਗੁਰਬਾਣੀ ਵਿੱਚ ਕਥਨ ਕੀਤੀ ਆ। ਜਿੱਥੇ ਮਹਾਰਾਜ ਸਾਹਿਬ ਜੀ ਗੁਰਬਾਣੀ ਵਿੱਚ ਬਚਨ ਫਰਮਾਉਂਦੇ ਆ, ਜੋ ਹਰ ਦਾਸਨ ਕੀ ਉਸਤਤ ਹੈ ਸਾਂ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਜਿਹੜੇ ਕਹਿੰਦੇ ਆ ਵੀ ਬਰਸੀਆਂ ਮਨਾਉਂਦੇ ਹਾਂ, ਗੁਰੂ ਮਹਾਰਾਜ ਜੀ ਤੋਂ ਗੁਰਬਾਣੀ ਵਿੱਚ ਇਹ ਕਹਿ ਰਹੇ ਆ, ਜੋ ਹਰ ਦਾਸਨ ਕੀ ਉਸਤਤ ਹੈ ਸਾਂ ਹਰ ਕੀ ਵਡਿਆਈ, ਜੋ ਹਰੀ ਦੇ ਦਾਸਾਂ ਦੀ ਉਸਤਤ ਕਰਨੀ ਆ ਨਾ, ਉਸਤਤ ਮਹਾਰਾਜ ਜੀ ਕਹਿੰਦੇ ਉਹ ਹਰੀ ਵਾਹਿਗੁਰੂ ਦੀ ਵਡਿਆਈ ਕਰਨ ਦੇ ਤੁਲ ਹੈ। ਜਿਸ ਤਰ੍ਹਾਂ ਧੰਨ ਵਾਹਿਗੁਰੂ ਸਾਹਿਬ ਦੀ ਵਡਿਆਈ ਕਰਨੀ ਹੈ, ਇਸੇ ਤਰ੍ਹਾਂ ਦਾਸਾਂ ਦੀ ਉਸਤਤ ਵੀ ਵਾਹਿਗੁਰੂ ਦੀ ਵਡਿਆਈ ਦੇ ਤੁਲ ਹੈ। ਅਤੇ ਮਹਾਰਾਜ ਜੀ ਕਹਿੰਦੇ ਇਹ ਅਸੀਂ ਮੈਕਰੋਸਕੋਪ ਦੇ ਨਾਲ ਵੀ ਸਾਨੂੰ ਲੱਭਣ ਲੱਗੀਏ ਨਾ, ਅਤੇ ਪਰਮੇਸ਼ਰ ਦੀ ਕੁਦਰਤ ਵਿੱਚ ਅਸੀਂ ਲੱਭਿਆਂ ਲੱਭਦੇ ਨਹੀਂ, ਪਰ ਆਪਣੀ ਬੁੱਧੀ 'ਤੇ ਬੜਾ ਹੰਕਾਰ ਕਰਦਾ ਅਤੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ, ਉਹਨੂੰ ਨਮਸਕਾਰ ਕਰਿਆ ਕਰ, ਤੇਰਾ ਉਹਦੇ ਅੱਗੇ ਕੋਈ ਚਾਰਾ ਨਹੀਂ ਚੱਲ ਸਕਦਾ। ਮਹਾਰਾਜ ਜੀ ਜਿਵੇਂ ਗੁਰਬਾਣੀ ਵਿੱਚ ਬਚਨ ਫਰਮਾਉਂਦੇ ਆ, ਏਕ ਭੀ ਨਾ ਦੇ ਦਸ ਭੀ ਹਿਰ ਲੇ, ਤਉ ਮੂੜਾ ਕਹੋ ਕਹਾ ਕਰੇ, ਕੀ ਕਰ ਲਵੇਂਗਾ ਤੂੰ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖੀ ਬਚਨ ਕਰਿਆ ਕਰਦੇ ਸੀ ਵੀ ਉਹ ਵਾਹਿਗੁਰੂ ਪਰਮੇਸ਼ਰ ਨੇ ਨੌ ਗੋਲਕਾਂ ਨੌ ਦੁਆਰੇ ਦਿੱਤੇ, ਦਸਵਾਂ ਮਨ ਇਹ ਦਸਵੰਧ ਗੁਰੂ ਨੂੰ ਦੇਣਾ ਸੀਗਾ, ਅਤੇ ਇਹ ਵੀ ਤੂੰ ਆਪਣੇ ਕੋਲ ਕਬਜ਼ਾ ਕਰਕੇ ਰੱਖਿਆ ਹੋਇਆ, ਅਤੇ ਜੇ ਸਾਰਾ ਕੁਝ ਤੇਰੇ ਕੋਲ ਲੈ ਲਵੇ, ਏਕ ਭੀ ਨਾ ਦੇ ਦਸ ਭੀ ਹਿਰ ਲੇ, ਤਉ ਮੂੜ ਆ ਕਹੋ ਕਹਾ ਕਰੇ, ਫਿਰ ਕੀ ਕਰ ਲਵੇਂਗਾ। ਇਸ ਕਰਕੇ ਆਪਣੀਆਂ ਉਗਤੀਆਂ ਜੁਗਤੀਆਂ ਬੁੱਧੀਆਂ ਦੀਆਂ ਕੇਵਲ ਧਾਰਨਾਵਾਂ ਨਾ ਲੜਾਉਂਦਾ ਰਿਹਾ ਕਰ, ਉਹ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਉਹਨੂੰ ਆਪ ਪਾਉਂਦੀ ਆ। ਮਹਾਰਾਜ ਜੀ ਅਗਲੇ ਬਚਨ ਵਿੱਚ ਫਰਮਾਉਂਦੇ ਆ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ, ਉਹ ਜਿਹੜੀ ਦਾਸਾਂ ਰਾਹੀਂ ਉਹਦੀ ਵਡਿਆਈ ਹੋ ਰਹੀ ਨਾ, ਉਹਨੂੰ ਆਪ ਪਾਉਂਦੀ ਆ। ਇਹ ਗੱਲ ਉਹਨੂੰ ਪਾਉਂਦੀ ਆ, ਜਿਹੜੀ ਉਹਨੂੰ ਪਾਉਂਦੀ, ਉਹਦੇ ਵਿੱਚ ਮੈਂ ਰੁਕਾਵਟ ਬਣਾ ਤੋ ਇਸ ਦਿਸ ਠਾਕੁਰ ਸਿਉ ਨਾ ਹੀ ਚਾਰਾ ਤਾਕੋ ਕੀਜਾ ਸਦ ਨਮਸਕਾਰਾ, ਤੇਰੀ ਊਣ ਵਿੱਚ ਅੜਿੱਕੇ ਪਾਉਣ ਦੇ ਨਾਲ, ਨਿੰਦਾ ਕਰਨ ਦੇ ਨਾਲ ਕੁਝ ਨਹੀਂ ਘੱਟ ਜਾਣਾ ਉਹਦਾ ਅਤੇ ਉਹਦੇ ਸੇਵਕਾਂ ਦਾ, ਇਹ ਤੇਰਾ ਹੀ ਨੁਕਸਾਨ ਹੋਣਾ। ਇਸ ਕਰਕੇ ਮਹਾਂਪੁਰਖਾਂ ਦੀਆਂ ਬਰਸੀਆਂ ਮਹਾਰਾਜ ਕਹਿੰਦੇ ਮਨਾਉਣੀਆਂ, ਜੋ ਹਰਦਾਸਨ ਕੀ ਉਸਤ ਹੈ ਸਾ ਹਰ ਕੀ ਵਡਿਆਈ, ਅਤੇ ਆਪ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ, ਉਹ ਆਪਣੇ ਰੱਬ ਦੇ ਪਿਆਰਿਆਂ ਦੀ ਆਪ ਜੈ ਜੈਕਾਰ ਕਰਾਉਂਦਾ ਹੈ। ਜਿਵੇਂ ਬਚਨ ਗੁਰਬਾਣੀ 'ਚ ਪੜ੍ਹਦੇ ਹਾਂ, ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਓ, ਏ ਉਹ ਜੈਕਾਰ ਆਪਣੇ ਧਰਮੀਆਂ ਦਾ ਆਪ ਕਰਾਉਂਦਾ ਆ। ਅਤੇ ਐਸੇ ਗੁਰਮੁਖਾਂ ਮਹਾਂਪੁਰਖਾਂ ਦੀ ਵਡਿਆਈ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਗੁਰਬਾਣੀ 'ਚ ਬਹੁਤ ਥਾਈਂ ਕਥਨ ਕਰਦੇ ਆ ਵੀ ਐਸੇ ਗੁਰਮੁਖ ਇਹ ਨਹੀਂ ਵੀ ਸਾਰੇ ਨੇ ਇੱਕੋ ਰੱਸੇ ਨੰਘਾ ਲਓ, ਠੀਕ ਆ ਕਈ ਸੰਤ ਪਾਤਾਂ ਮਿਸਯੂਜ ਕਰਦੇ ਆ, ਅਤੇ ਪਰ ਜਿਹੜੇ ਸੱਚੀ ਮੁੱਚੀ ਦੇ ਗੁਰਮੁਖ ਮਹਾਰਾਜ ਕਹਿ ਰਹੇ ਨਾ, ਹੈਨ ਵਿਰਲੇ ਨਾ ਹੀ ਘਣੇ, ਫੈਲ ਸਕਤ ਫੈਲ ਫੱਕੜ ਸੰਸਾਰ, ਹੈਨ ਵਿਰਲੇ ਹੈਗੇ ਆ ਨਾ, ਵਿਰਲੇ ਘਣੇ ਨਹੀਂ ਆ, ਬਿਲ ਵਿਰਲੇ ਉਹ ਹੈਗੇ ਆ, ਉਹਨਾਂ ਵਿਰਲਿਆਂ ਵਿੱਚੋਂ ਹੀ ਆ ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਾਂ ਵਾਲੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਿਹਾ ਵੀ ਉਹਨਾਂ ਗੁਰਮੁਖਾਂ ਨੂੰ ਜੇ ਕੋਈ ਸਤਿਕਾਰ ਨਾਲ ਜੀ ਵੀ ਕਹੇ ਨਾ, ਜੀ ਕਹਿ ਕੇ ਉਹਨਾਂ ਦਾ ਸਤਿਕਾਰ ਕਰੇ ਤਾਂ ਉਹਨਾਂ ਨੇੜੇ ਵੀ ਜਾਮ ਨਹੀਂ ਆਉਂਦੇ। ਹਜ਼ੂਰ ਦੇ ਬਚਨ ਨੇ, ਜੇ ਕੋ ਜੀਓ ਕਹੇ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ, ਜੇ ਕੋਈ ਉਹਨਾਂ ਨੂੰ ਜੀ ਕਹਿ ਕੇ ਵੀ ਸਤਿਕਾਰ ਦਿੰਦਾ ਹੈ ਤਾਂ ਉਹਨਾਂ ਦੇ ਨੇੜੇ ਵੀ ਜਾਮ ਨਹੀਂ ਆਉਂਦੇ। ਮਹਾਂਪੁਰਖਾਂ ਨੂੰ ਜੀ ਕਹਿ ਕੇ ਵੀ ਸਤਿਕਾਰ ਦੇਵੇ, ਕਿਉਂਕਿ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਦਾ ਹੀ ਸਵਰੂਪ ਹੁੰਦੇ ਆ ਨਾ। ਜਿਵੇਂ ਗੁਰਬਾਣੀ ਵਿੱਚ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਵੇਂ ਬਚਨ ਹਜ਼ੂਰ ਦੇ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣ ਹੋ ਮਾਨਸ ਦੇਹਾ। ਉਹਦੇ ਸੇਵਕ ਮਹਾਰਾਜ ਜੀ ਕਹਿੰਦੇ ਉਹਦੇ ਵਰਗੇ ਹੀ ਹੁੰਦੇ ਆ, ਭੇਦ ਨਾ ਜਾਣੋ ਮਾਨਸ ਦੇਹਾ, ਕੋ ਭੇਦ ਨਾ ਸਮਝੋ, ਕਿਉਂਕਿ ਉਹ ਪਰਮੇਸ਼ਰ ਦਾ ਹੀ ਰੂਪ ਹੋ ਗਏ ਹੋਏ ਆ। ਜਿਵੇਂ ਬਚਨ ਪੜ੍ਹਦੇ ਹਾਂ ਮਹਾਰਾਜ ਜੀ ਦੇ, ਜਿਵੇਂ ਭਗਤ ਕਬੀਰ ਸਾਹਿਬ ਜੀ ਫਰਮਾ ਰਹੇ, ਆਪ ਤੋਂ ਜਾਏ ਚੜ੍ਹਿਆ ਸਿੰਘਾਸਨ, ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਕਹਿੰਦੇ ਭਗਤ ਕਬੀਰ ਜੀ ਕਹਿੰਦੇ ਵੀ ਅਸੀਂ ਅਤੇ ਰੱਬ ਹੁਣ ਇੱਕ ਹੋ ਗਏ ਹਾਂ, ਕੋਈ ਪਛਾਣ ਨਹੀਂ ਸਕਦਾ ਕਿ ਭਗਤ ਕਬੀਰ ਜੀ ਕੌਣ ਆ ਅਤੇ ਰੱਬ ਕੌਣ ਆ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ, ਕੋਈ ਪਛਾਣ ਹੀ ਨਹੀਂ ਸਕਦਾ ਕਿ ਰੱਬ ਕੌਣ ਆ ਅਤੇ ਭਗਤ ਕਬੀਰ ਜੀ ਕੌਣ ਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ 'ਚ ਕਥਨ ਕਰ ਰਹੇ ਆ, ਸਾਨੂੰ ਸਮਝਾ ਰਹੇ ਆ, ਸੰਤਾਂ ਕੋ ਮਤ ਕੋਈ ਨਿੰਦਹੋ, ਸੰਤ ਰਾਮ ਹੈ ਏਕੋ, ਇੱਕ ਸਰੂਪ ਆ ਪਰਮੇਸ਼ਰ ਦਾ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜੋ ਜਲ ਹੀ ਬਿਖੈ ਸਮਾਹੇ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਚਨ ਕਰ ਰਹੇ ਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਨਾਂ ਭਗਤਾਂ ਦੀ ਬੇਅੰਤ ਵਡਿਆਈ ਮਹਿਮਾ ਆ, ਉਹਨਾਂ ਦੀ ਵਡਿਆਈ ਮਹਿਮਾ ਸਾਰੇ ਜਗ ਤੋਂ ਨਿਰਾਲੀ ਆ, ਵੱਖਰੀ ਆ, ਉੱਚੀ ਆ, ਸੁੱਚੀ ਆ, ਸਾਡੇ ਵਰਗਿਆਂ ਦੀ ਨਹੀਂ। ਸਾਡੀ ਬੁੱਧ ਤਾਂ ਵਿਕਾਰਾਂ ਵਿੱਚ ਮੈਲੀ ਹੋਈ ਪਈ ਆ, ਉੱਤੋਂ ਹੋਰ ਨਿੰਦਾ ਦੀ ਮੈਲ ਚੜ੍ਹਾ ਲੈਂਦੇ ਹਾਂ। ਸਾਡੇ ਬਾਬਦ ਮਹਾਰਾਜ ਜੀ ਬਚਨ ਕਰਦੇ, ਆਪ ਨਾ ਦੇਹ ਚੋਰੂ ਭਰ ਪਾਣੀ, ਤੇਹ ਨਿੰਦਹ ਜਿਹ ਗੰਗਾ ਆਨੀ। ਆਪ ਜੇ ਕਿਸੇ ਨੂੰ ਘੁੱਟ ਪਾਣੀ ਪਿਆਉਣ ਜੋਗਾ ਨਹੀਂ, ਪਰ ਉਪਕਾਰ ਹੈਲਪ ਭਲਾ ਕਰਨ ਜੋਗਾ ਹੈ ਨਹੀਂ ਇੱਕ ਰੁਪਈਏ ਦੀ ਵੀ। ਅਤੇ ਉਹਨਾਂ ਜਿਨ੍ਹਾਂ ਨੇ ਪਰਉਪਕਾਰ ਦੇ ਦਰਿਆ ਵਗਾ ਦਿੱਤੇ, ਨਦੀਆਂ ਵਗਾ ਦਿੱਤੀਆਂ, ਉਹਨਾਂ 'ਤੇ ਕਿੰਤੂ ਕਰਨਾ ਤਾਂ ਫਿਰ ਮੂਰਖਤਾ ਹੀ ਕਹੀ ਜਾ ਸਕਦੀ ਆ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਵੀ ਉਹਨਾਂ ਦੀ ਵਡਿਆਈ ਅਗੰਮੀ ਆ, ਨਿਰਾਲੀ ਆ, ਉੱਚੀ ਆ, ਸੁੱਚੀ ਆ, ਸਾਰੇ ਜਗਤ ਤੋਂ। ਅਤੇ ਉਹਦਾ ਹਾਰਨ ਦੇ ਕੇ ਗੁਰਬਾਣੀ 'ਚ ਮਹਾਰਾਜ ਜੀ ਸਮਝਾਉਂਦੇ ਆ, ਕਥਨ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜਿਸ ਤਰ੍ਹਾਂ ਆਕਾਸ਼ ਵਿੱਚ ਤਾਰੇ ਦੇਖਦੇ ਹੋ, ਅਤੇ ਇਹਨਾਂ ਤਾਰਿਆਂ ਵਿੱਚ ਜਿਵੇਂ ਚੰਦਰਮਾ ਸਭ ਤੋਂ ਜ਼ਿਆਦਾ ਸ਼ੋਭਾ ਪਾ ਰਿਹਾ ਨਾ, ਇਸ ਤਰ੍ਹਾਂ ਰੱਬ ਦੇ ਪਿਆਰੇ ਗੁਰਮੁਖ ਜਿਹੜੇ ਆ ਸਾਰੇ ਜਗਤ ਵਿੱਚੋਂ ਉਹਨਾਂ ਦੀ ਸ਼ੋਭਾ ਨਿਰਾਲੀ ਆ, ਉੱਚੀ ਆ, ਸੁੱਚੀ ਆ ਸਾਰੇ ਜਗਤ ਨਾਲੋਂ। ਉੱਥੇ ਮਹਾਰਾਜ ਜੀ ਦੇ ਬਚਨ ਨੇ ਗੁਰਬਾਣੀ ਵਿੱਚ, ਹਰ ਜਨ ਕੀ ਸੋਭਾ ਸਭ ਜਗ ਉੱਪਰ ਜਿਉਂ ਵਿੱਚ ਉਡਵਾ ਸੱਸ ਕੀਕ। ਉਡਵਾ ਨਾਮ ਤਾਰਿਆਂ ਦਾ ਅਤੇ ਸੱਸ ਨਾਮ ਚੰਦਰਮਾ ਦਾ ਹੁੰਦਾ ਹੈ। ਜਿਸ ਤਰ੍ਹਾਂ ਚੰਦਰਮਾ ਸਾਰੇ ਤਾਰਿਆਂ ਵਿੱਚੋਂ ਸ਼ੋਭ ਜਿਹੀਆਂ ਹੋ ਰਿਹਾ ਨਾ, ਜ਼ਿਆਦਾ ਸ਼ੋਭਾ ਪਾ ਰਿਹਾ, ਤਾਂ ਰੱਬ ਦੇ ਪਿਆਰਿਆਂ ਦੀ ਸ਼ੋਭਾ ਸਾਰੇ ਜਗ ਤੋਂ ਉੱਚੀ ਸੁੱਚੀ ਆ, ਜਿਹਦੇ ਹਿਰਦੇ 'ਚ ਵਾਹਿਗੁਰੂ ਵੱਸ ਗਿਆ। ਉਹ ਸਭ ਤੋਂ ਉੱਚਾ, ਉਹ ਸਭ ਤੋਂ ਸੁੱਚਾ ਜਾ ਕੇ ਹਿਰਦੇ ਵਸਿਆ ਭਗਵਾਨ। ਉਹ ਸਭ ਤੋਂ ਉੱਚਾ, ਸਭ ਤੋਂ ਸੁੱਚਾ ਆ ਜਿਹਦੇ ਹਿਰਦੇ 'ਚ ਵਾਹਿਗੁਰੂ ਪਰਮੇਸ਼ਰ ਜੀ ਪ੍ਰਗਟ ਹੋ ਗਏ ਆ। ਐਸੀ ਵਡਿਆਈ ਆ ਰੱਬ ਦੇ ਪਿਆਰਿਆਂ ਦੀ, ਉਹਨਾਂ ਗੁਰਮੁਖਾਂ ਦੀ, ਮਹਾਂਪੁਰਖਾਂ ਦੀ। ਅਤੇ ਕਹਿੰਦੇ ਵੀ ਰੱਬ ਵਾਹਿਗੁਰੂ ਅਕਾਲ ਪੁਰਖ ਕਿੱਦਾਂ ਵਸ ਆਉਂਦਾ ਹੈ? ਕਹਿੰਦੇ ਨਹੀਂ ਨਹੀਂ ਭਾਈ, ਉਹ ਕਿਸੇ ਤਰੀਕੇ ਨਾਲ ਨਹੀਂ ਵਸ ਆਉਂਦਾ, ਸਾਰੇ ਉਹਦੇ ਵਸ ਨੇ। ਕਹਿੰਦੇ ਕੋਈ ਹੈ ਜਿਹਦੇ ਵਸ ਉਹ ਹੋਵੇ? ਕਹਿੰਦੇ ਹਾਂ, ਹੈ ਇੱਕ ਜਿਨ੍ਹਾਂ ਦੇ ਵਸ ਵਾਹਿਗੁਰੂ ਪਰਮੇਸ਼ਰ ਹੈ। ਤੋ ਕਹਿੰਦੇ ਪਹਿਲੀ ਗੱਲ ਤੋਂ ਮਹਾਰਾਜ ਜੀ ਕਹਿੰਦੇ ਇਹ ਸੁਣੋ ਵੀ ਉਹ ਕਿਸੇ ਤਰੀਕੇ ਨਾਲ ਵਸ ਨਹੀਂ ਆਉਂਦਾ ਹੈ। ਪਹਿਲਾਂ ਮਹਾਰਾਜ ਜੀ ਨੇ ਉੱਥੇ ਸਮਝਾਇਆ, ਬਚਨ ਗੁਰਬਾਣੀ 'ਚ ਫਰਮਾਉਂਦੇ ਆ, ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਤੂੰ ਇਸ ਤਰ੍ਹਾਂ ਵਿਖਾਵੇ ਦੇ ਜਿਹੜੇ ਤਰਲੇ ਜੇ ਕਰਨੇ ਨਾ, ਵਿਖਾਵੇ ਦੇ ਤਰਲੇ ਜੇ ਜਿਹਨੂੰ ਕਹਿੰਦੇ ਆ ਮਹਾਰਾਜ, ਵੀ ਨਾ ਤਾਂ ਕੇਸ ਰੱਖਣਾ ਹੈ, ਨਾ ਦਾੜਾ ਰੱਖਣਾ ਹੈ, ਨਾ ਗੁਰਮਤਿ ਦ੍ਰਿੜ ਕਰਨੀ, ਨਾ ਭਗਤੀ, ਨਾ ਇਬਾਦਤ, ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਆਖੇ ਇੱਕ ਤਿਲ ਜਿੰਨਾ ਵੀ ਨਹੀਂ ਗੁਰੂ ਦੇ ਲੱਗਣਾ, ਅਤੇ ਵਿਖਾਵੇ ਦੇ ਤਰਲੇ ਜੇ ਲਈ ਜਾਣੇ ਕਿ ਮਹਾਰਾਜ ਕਿਰਪਾ ਕਰ ਦਿਓ ਮੇਰੇ 'ਤੇ। ਇਹਨੂੰ ਵਿਖਾਵੇ ਦੇ ਤਰਲੇ ਕਹਿੰਦੇ ਆ। ਥੋੜ੍ਹਾ ਬਹੁਤਾ ਤਾਂ ਮਨ ਠੀਕ ਹੈ, ਤੂੰ ਕਿੱਦਾਂ ਹੀਰਾ ਤੋਂ ਨਹੀਂ ਬਣ ਜਾਣਾ, ਹੀਰੇ ਦੀ ਬੈਕਗਰਾਉਂਡ ਵੀ ਕੋਲ ਆਈ ਆ, ਕੋਲਿਓਂ ਹੀਰਾ ਬਣਿਆ, ਇੱਕੇ ਦਿਨ ਹੀਰੇ ਨਹੀਂ ਬਣ ਜਾਣਾ। ਹਾਂ, ਉਹ ਕਿਰਪਾ ਕਰੇ ਤਾਂ ਬਣਾ ਸਕਦਾ, ਪਰ ਚਲੋ ਹੌਲੀ ਹੌਲੀ ਸਾਰੇ ਗੁਣ ਆ ਜਾਂਦੇ ਆ, ਪਰ ਸ਼ੁਰੂਆਤ ਤਾਂ ਹੋਵੇ ਤੇ ਦੀ। ਅਜੇ ਤਾਂ ਦਾਲਾ ਕੇਸ ਨਹੀਂ ਰੱਖ ਰਿਹਾ, ਅਜੇ ਅੰਮ੍ਰਿਤ ਨਹੀਂ ਛੱਕ ਰਿਹਾ, ਅਜੇ ਨਿਤਨੇ ਵੀ ਨਹੀਂ ਕਰ ਰਿਹਾ, ਅਜੇ ਤੁਰ ਤੋਂ ਸਹੀ ਜੋ ਇਤਨਾ ਵੀ ਨਹੀਂ, ਤੂੰ ਗੁਰੂ ਦੀ ਆਗਿਆ ਜੇ ਮੰਨ ਰਿਹਾ, ਸ਼ੁਰੂਆਤ ਵੀ ਨਹੀਂ ਕਰ ਰਿਹਾ, ਤੂੰ ਫਿਰ ਤਾਂ ਵਿਖਾਵੇ ਦੇ ਤਰਲੇ ਜੇ ਲਈ ਜਾ, ਇੱਦਾਂ ਨਹੀਂ ਉਹ ਵਸ ਆਉਣ ਲੱਗਾ। ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਵੇਦ ਮੰਤਰ ਪੜ੍ਹਾਉਣੇ ਕਰਕੇ ਵੀ ਵਸ ਨਹੀਂ ਆਉਂਦਾ, ਨਾ ਤੂੰ ਆਵੈਂ ਵਸ। ਮਹਾਰਾਜ ਜੀ ਕਹਿੰਦੇ ਆ ਵੀ ਧਰਤੀ ਧਾਈ ਹੈ, ਨਾ ਤੂੰ ਆਵੈਂ ਵਸ ਤੀਰਥ ਨਹਾਈ ਹੈ, ਤੀਰਥਾਂ 'ਤੇ ਨਹਾਉਣੇ ਕਰਕੇ, ਅਤੇ ਨਾ ਹੀ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਸਾਰੀ ਧਰਤੀ ਨੂੰ ਕੋਈ ਜੋਗੀ ਫਿਰ ਲਵੇ ਜਾਂ ਕੋਈ ਸਾਰੀ ਧਰਤੀ ਗਾਹ ਲਵੇ, ਇਸ ਤਰ੍ਹਾਂ ਮਿਲ ਜਾਵੇ, ਇਸ ਤਰ੍ਹਾਂ ਵੀ ਵਸ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਕਿਤੇ ਸਿਆਣਪੈ, ਕੋਈ ਆਖੇ ਕਿ ਮੈਂ ਤਾਂ ਹੁਣ PhD ਕੀਤੀ ਆ ਜੀ, ਅਤੇ ਹੁਣ ਮੈਂ ਪ੍ਰੋਫੈਸਰ ਸਾਹਿਬ ਬਣ ਗਿਆ, ਅਤੇ ਇਸ ਤਰ੍ਹਾਂ ਰੱਬ ਹੁਣ ਵਸ ਕਰ ਲੈਂਦਾ ਮੈਂ ਹੁਣ ਪੰਡਿਤ ਵਿਦਵਾਨ ਬਣ ਗਿਆ, ਬਹੁਤ ਸ਼ਾਸਤਰੀ ਬਣ ਗਿਆ, ਅਤੇ ਜਾਂ PhD ਹੁਣ ਬਣ ਗਿਆ, ਅਤੇ ਕਈ ਇਸ ਤਰ੍ਹਾਂ ਵੀ ਰੱਬ ਨੂੰ ਵਸ ਕਰਨਾ ਚਾਹੁੰਦੇ ਆ ਨਾ। ਪਰ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਵੀ ਵਸ ਨਹੀਂ ਆਉਂਦਾ, ਚਾਹੇ ਨਕਲੀ ਡਿਗਰੀਆਂ ਪ੍ਰੋਫੈਸਰ ਦੀਆਂ ਲਵਾ ਲਾ ਨਾਂ ਦੇ ਨਾਲ, ਕਈਆਂ ਨੇ ਲਵਾਈਆਂ ਹੀ ਹੋਈਆਂ ਨਾ, ਉਹ ਮੇਰੇ ਅੱਗੇ ਜੇ 12 ਜਮਾਤਾਂ ਤੋਂ ਪੜ੍ਹ ਕੇ BA ਤੋਂ ਵੀ ਪਛਾਣ ਹੁੰਦੇ ਆ, ਜੇ MA ਤੋਂ ਵੀ ਪਛਾਣ ਹੁੰਦੇ ਆ, ਬੈਚਲਰ ਡਿਗਰੀ ਮਾਸਟਰ ਡਿਗਰੀ 'ਤੇ ਨਹੀਂ ਪਹੁੰਚੇ, ਅਤੇ PhD ਤੋਂ ਤਾਂ ਸੁਪਨਾ ਵੀ ਨਹੀਂ ਲਿਆ, ਤਾਂ ਪ੍ਰੋਫੈਸਰ ਪਹਿਲਾਂ ਹੀ ਬਣ ਜਾਂਦੇ। ਇਸ ਤਰ੍ਹਾਂ ਇਹ ਮਹਾਰਾਜ ਜੀ ਕਹਿੰਦੇ ਵਿਖਾਵੇ ਦੀਆਂ ਸਿਆਣਪਾਂ ਦੇ ਨਾਲ ਵੀ ਵਸ ਨਹੀਂ ਆਉਂਦਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਬਹੁਤਾ ਦਾਨ ਦੇਣ ਕਰਕੇ ਵੀ ਨਹੀਂ ਵਸ ਆਉਂਦਾ ਹੈ। ਜੇ ਕੋਈ ਆਖੇ ਵੀ ਦਾਨ ਪੁੰਨ ਕਰੀ ਜਾਵਾਂ ਤਾਂ ਇਸ ਤਰ੍ਹਾਂ ਵਸ ਆ ਜਾਊਗਾ, ਮਹਾਰਾਜ ਜੀ ਕਹਿੰਦੇ ਫਿਰ ਸਤਿਗੁਰੂ ਜੀ ਇਹ ਕਿਸੇ ਤਰ੍ਹਾਂ ਵੀ ਰੱਬ ਵਾਹਿਗੁਰੂ ਵਸ ਨਹੀਂ ਆਉਂਦਾ, ਤਰੁੱਠਦਾ ਹੈ, ਕਿੱਦਾਂ ਫਿਰ ਵਸ ਆਉਂਦਾ ਹੈ ਵੀ ਇਹ ਕਿਸੇ ਦੇ ਵਸ? ਅਤੇ ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਇਹ ਸੁਣੋ ਵੀ ਸਾਰੇ ਉਸ ਦੇ ਵਸ ਆ, ਉਹ ਕਿਸੇ ਦੇ ਵਸ ਨਹੀਂ ਆ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਸਭ ਕੁਝ ਮਹਾਰਾਜ ਤੇਰੇ ਵਸ ਆ, ਵਾਹਿਗੁਰੂ ਜੀ ਦੇ ਵਸ ਆ, ਪਰ ਇੱਕ ਹੈਣ ਜਿਨ੍ਹਾਂ ਦੇ ਉਹ ਵਸ ਹੁੰਦਾ ਹੈ। ਮਹਾਰਾਜ ਉਹ ਕੌਣ? ਮਹਾਰਾਜ ਕਹਿੰਦੇ ਉਹ ਭਗਤ ਜਨ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਮਹਾਰਾਜ ਤੂੰ ਕੇਵਲ ਇੱਕ ਭਗਤਾਂ ਦੇ ਵਸ ਆ, ਹੋਰ ਕਿਸੇ ਤਰੀਕੇ ਦੇ ਨਾਲ ਤੂੰ ਵਸ ਨਹੀਂ ਆਉਂਦਾ, ਤੂੰ ਕੇਵਲ ਭਗਤਾਂ ਦੇ ਵਸ ਹੈ, ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦੇ ਵਸ ਵਿੱਚ ਹੈ ਤੂੰ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਖ ਰਿਹਾ ਵੀ ਇਸ ਤਰ੍ਹਾਂ ਨਾਲ ਭਗਤਾਂ ਦੀ ਨਿਰਾਲੀ ਉੱਚੀ ਮਹਿਮਾ ਵਡਿਆਈ ਹੈ, ਅਤੇ ਇਸ ਤਰ੍ਹਾਂ ਦੇ ਹੀ ਸਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ, ਜਿਸ ਤਰ੍ਹਾਂ ਦੇ ਮਹਾਰਾਜ ਗੁਰਬਾਣੀ ਵਿੱਚ ਕਥਨ ਕਰ ਰਹੇ ਆ, ਇਸ ਤਰ੍ਹਾਂ ਦੇ ਭਗਤ ਸਨ, ਅਤੇ ਉਹਨਾਂ ਭਗਤਾਂ ਨੇ ਕਿਸ ਤਰ੍ਹਾਂ ਵਸ ਕਰ ਲਿਆ ਹੁੰਦਾ ਰੱਬ ਨੂੰ। ਗੱਲੀ ਬਾਤੀ ਨਹੀਂ ਸਾਡੇ ਵਾਂਗੂ ਭਗਤ ਕਹਾ ਕੇ, ਅਤੇ ਗੱਲੀ ਬਾਤੀ ਨਹੀਂ, ਹਜ਼ੂਰ ਕਹਿੰਦੇ ਗੱਲੀ ਯੋਗ ਨਾ ਹੋਈ, ਉਹਨਾਂ ਨੇ ਕਿਵੇਂ ਵਸ ਕਰ ਲਿਆ? ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਗੁਰਬਾਣੀ ਵਿੱਚ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤ ਹੈ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨੇ ਉਹ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਗਰ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤ ਹੈ ਜੁਗ ਹੈ ਜੁਗ ਨਿਰਾਲੀ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਵਸ ਕਰ ਲਿਆ ਵਾਹਿਗੁਰੂ ਪਰਮੇਸ਼ਰ ਨੂੰ, ਕਿਉਂਕਿ ਉਹਨਾਂ ਦੀ ਚਾਲ ਨਿਰਾਲੀ ਹੋ ਗਈ, ਦੁਨੀਆ ਨਾਲੋਂ ਵੱਖਰੀ ਹੋ ਗਈ, ਨਿਰਾਲੀ ਅਤੇ ਵੱਖਰੀ। ਇਸ ਤਰ੍ਹਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਚਾਲ ਹੋਰ ਮੰਤਰੀਆਂ ਸੰਤਰੀਆਂ ਦੇ ਨਾਲੋਂ ਵੱਖਰੀ ਹੋ ਗਈ। ਜਦੋਂ ਇੰਦਰਾ ਗਾਂਧੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੁਰਬ ਸਮਾਗਮ ਚੱਲ ਰਹੇ ਆ, ਦਿੱਲੀ ਵਿਖੇ ਲੱਖਾਂ ਦਾ ਇਕੱਠ ਹੈ, ਤਾਂ ਉੱਥੇ ਜਦੋਂ ਇੰਦਰਾ ਗਾਂਧੀ ਆਉਂਦੀ ਆ ਨਾ, ਅਤੇ ਸਾਰੇ ਉੱਠ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖੜ੍ਹੇ ਹੋ ਜਾਂਦੇ ਆ। ਉਹਨਾਂ ਨੇ ਕਿਵੇਂ ਵਸ ਕਰ ਲਿਆ? ਉਹਨਾਂ ਦੀ ਚਾਲ ਨਿਰਾਲੀ ਸੀ ਨਾ, ਨਿਰਾਲੀ ਦੁਨੀਆ ਨਾਲੋਂ ਨਿਰਾਲੀ ਸੀਗੀ, ਦੁਨੀਆ ਨਾਲੋਂ ਨਿਰਾਲੀ ਸੀਗੀ, ਕਿਉਂਕਿ ਉਹ ਜਿਹੜੇ ਸਾਰੇ ਸੰਸਾਰੇ ਉੱਠ ਕੇ ਖੜ੍ਹੇ ਹੋ ਗਏ ਵੀ ਪ੍ਰਧਾਨ ਮੰਤਰੀ ਆ ਗਈ ਆ ਜੀ ਹਿੰਦੁਸਤਾਨ ਦੀ, ਅਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ 'ਚ ਉੱਠ ਕੇ ਖਲੋ ਗਏ, ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨ ਲੱਗੇ ਹਾਂ, ਕੁਝ ਵੇਖਦੇ ਨਹੀਂ, ਨਾ ਗੁਰੂ ਗ੍ਰੰਥ ਸਾਹਿਬ ਦਾ ਅਦਬ ਰੱਖਦੇ ਹਾਂ, ਭਉ ਰੱਖਦੇ ਹਾਂ, ਪਰ ਉਹ ਮਹਾਂਪੁਰਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਸੇ ਨੂੰ ਨਹੀਂ ਜਾਣਦੇ, ਅਤੇ ਆਪਣੀ ਜਾਣ ਤੋਂ ਵੱਧ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਅਦਬ ਰੱਖਦੇ ਆ, ਤਾਂ ਉਹਨਾਂ ਦੀ ਚਾਲ ਨਿਰਾਲੀ ਆ ਸਾਡੇ ਨਾਲੋਂ ਸਾਰੀ ਦੁਨੀਆ ਨਾਲੋਂ। ਜਦੋਂ ਇੰਦਰਾ ਗਾਂਧੀ ਆਈ ਤਾਂ ਸਾਰੇ ਉੱਠ ਕੇ ਖਲੋ ਗਏ ਵੀ ਪ੍ਰਧਾਨ ਮੰਤਰੀ ਸਾਹਿਬ ਆਈ ਆ, ਸਾਰੇ ਉੱਠ ਕੇ ਖਲੋ ਗਏ, ਅਤੇ ਮਹਾਂਪੁਰਖਾਂ ਵੇਖਿਆ ਵੀ ਇਹ ਕਰ ਕੀ ਰਹੇ ਆ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਕੋਈ ਆ ਜਾਏ ਹਾਂ ਖਲੋਣਾ ਨਹੀਂ ਚਾਹੀਦਾ। ਮਹਾਂਪੁਰਖਾਂ ਨੂੰ ਵੀਰ ਰਸ ਬਹੁਤ ਆ ਰਿਹਾ ਸੀ, ਪਰ ਟਾਈਮ ਦੀ ਤਬਦੀਲੀ ਕਰ ਦਿੱਤੀ ਗਈ ਸੀ, ਅੰਤ ਨੂੰ ਮਹਾਰਾਜ ਨੂੰ ਅਖੀਰ ਨੂੰ ਮਹਾਂਪੁਰਖਾਂ ਨੂੰ ਟਾਈਮ ਦੇਣਾ ਸੀਗਾ। ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਜੀ, ਤੇ 6 ਮਿੰਟ ਟਾਈਮ ਦੇਣਾ ਸੀ, ਮਹਾਂਪੁਰਖਾਂ ਨੂੰ 27 ਮਿੰਟ ਟਾਈਮ ਮਿਲਿਆ। ਮੈਂ ਆਪ ਜੀ ਨਾਲ ਬਾਤ ਸਾਂਝੀ ਕਰ ਰਿਹਾ ਵੀ ਨਿਰਾਲੀ ਚਾਲ ਕਿੱਦਾਂ ਉਹਨਾਂ ਦੀ, ਸਾਰੇ ਉੱਠ ਕੇ ਖਲੋ ਗਏ ਪਰ ਮਹਾਂਪੁਰਖ ਨਹੀਂ ਉੱਠ ਕੇ ਖਲੋਤੇ। ਅਤੇ ਜਦੋਂ ਸਮਾਂ ਆਇਆ ਤਾਂ ਸਾਰੇ ਆਖਣ ਵੀ ਇੰਦਰਾ ਗਾਂਧੀ ਇਹ ਹਿੰਦੁਸਤਾਨ ਦਾ ਤਖ਼ਤ ਆਇਆ ਹੈ ਜੀ ਸੀਸ ਨਵਾਉਣ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ, ਅਤੇ ਕਹਿਣ ਲੱਗੇ ਕਿ ਚਾਵਲੂਸ ਵੀ ਇਹ ਤੁਸੀਂ ਨਾ ਪੁੱਤਰ ਆਪਣਾ ਇੱਕ ਜਿਵੇਂ ਵਿਆਹਿਆ ਪੰਜਾਬ ਵਿੱਚ, ਤਾਂ ਜਿਵੇਂ ਤੁਸੀਂ ਰਿਸ਼ਤੇਦਾਰੀ ਪੰਜਾਬ ਵਿੱਚ ਪਾਈ, ਅਸੀਂ ਚਾਹੁੰਦੇ ਵੀ ਹੋ ਤੁਹਾਡੀ ਰਿਸ਼ਤੇਦਾਰੀ ਪੰਜਾਬ ਵਿੱਚ ਪਾਓ, ਦੂਜਾ ਪੁੱਤਰ ਵੀ ਆਪਣਾ ਵਿਆਹੋ ਤੁਸੀਂ ਪੰਜਾਬ ਵਿੱਚ। ਇਹ ਤਰ੍ਹਾਂ ਉਸ ਦੀਆਂ ਉਸਤਤਾਂ ਕਰਨ ਲੱਗ ਪਏ। ਤਾਂ ਜਦੋਂ ਮਹਾਂਪੁਰਖਾਂ ਦਾ ਸਮਾਂ ਆਇਆ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਆਖਣ ਲੱਗੇ ਵੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਆ, ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕਿਸੇ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਸਤਿਗੁਰੂ ਦੇ ਇਹ ਰਹਿਤਨਾਮੇ ਦੇ ਬਚਨ ਕਥਨ ਕਰਕੇ ਮਹਾਂਪੁਰਖ ਕਹਿਣ ਲੱਗੇ ਵੀ ਗੁਰੂ ਸਾਹਿਬ ਦੀ ਇਹ ਮਰਿਆਦਾ ਹੈ ਸਿੱਖੋ, ਅਸੀਂ ਰਾਜ ਭਾਗ ਆਪਣੀਆਂ ਧੀਆਂ ਦੇ ਡੋਲੇ ਲੈ ਕੇ ਨਹੀਂ ਲਏ, ਅਤੇ ਨਾ ਅਸੀਂ ਆਪਣੀਆਂ ਧੀਆਂ ਦੇ ਡੋਲੇ ਮੋਨਿਆਂ ਘੋਨਿਆਂ, ਅਤੇ ਆ ਨਸ਼ੇ ਖਾਣ ਵਾਲਿਆਂ ਨੂੰ ਹੋਰ ਬੇਧਰਮ ਵਿੱਚ ਦੇ ਕਰਕੇ ਅਸੀਂ ਰਾਜ ਭਾਗ ਲੈਣਾ, ਅਸੀਂ ਅਣਖ ਕੈਤ ਨਾਲ ਰਾਜ ਭਾਗ ਲਏ ਆ ਅਤੇ ਉਸ ਤਰ੍ਹਾਂ ਹੀ ਲਵਾਂਗੇ, ਸਤਿਗੁਰੂ ਸਾਹਿਬ ਜੀ ਨੇ ਇਹ ਸਾਨੂੰ ਹੁਕਮ ਕੀਤਾ। ਅਤੇ ਮਹਾਂਪੁਰਖ ਆਖਣ ਲੱਗੇ ਵੀ ਇੰਦਰਾ ਗਾਂਧੀ ਤੁਸੀਂ ਕਹਿੰਦੇ ਦਿੱਲੀ ਦਾ ਤਖ਼ਤ ਆਇਆ ਹੈ, ਬੜੀ ਵੱਡੀ ਗੱਲ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਇਆ। ਅਤੇ ਮਹਾਂਪੁਰਖ ਆਖਣ ਲੱਗੇ ਵੀ ਇਸ ਤਰ੍ਹਾਂ ਜੇ ਇਹ ਬੀਬੀ ਇੰਦਰਾ ਗਾਂਧੀ ਤਾਂ ਸਾਰੇ ਹਿੰਦੂ ਧਰਮ ਵਾਲੇ ਆਪਣੇ ਰੋਮ ਰੋਮ ਜਿੰਨੇ ਰੋਮ ਆ ਨਾ, ਇਸ ਤਰ੍ਹਾਂ ਇੰਨੀ ਵਾਰਾਂ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਅਰਪਣ ਕਰ ਦੇਣ, ਤਾਂ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇ ਨਹੀਂ ਦੇ ਸਕਦੇ। ਮਹਾਂਪੁਰਖਾਂ ਨੇ ਇਸ ਤਰ੍ਹਾਂ ਚਾਲ ਨਿਰਾਲੀ ਸੀ ਅਤੇ ਬੜਾ ਤਾੜ ਕੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੀ ਕਿੱਡਾ ਹੀ ਵੱਡਾ ਕੋਈ ਕਿਉਂ ਨਾ ਆ ਜਾਏ, ਉੱਠ ਕੇ ਨਹੀਂ ਕਦੀ ਵੀ ਖਲੋਣਾ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਸਿਖਾਇਆ, ਜਿਹੜਾ ਅਸੀਂ ਭੁੱਲਦੇ ਜਾ ਰਹੇ ਹਾਂ, ਕਰ ਨਹੀਂ ਰਹੇ। ਅਸੀਂ ਘਰ ਵਿੱਚ ਰੱਖੀਆਂ ਹੋਈਆਂ ਪੋਥੀਆਂ ਦਾ ਉਵੇਂ ਅਦਬ ਨਹੀਂ ਕਰ ਰਹੇ, ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਉਸ ਤਰ੍ਹਾਂ ਕਰਦੇ ਹਾਂ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪੰਜਾਬ 'ਚ ਕਿੰਨੀਆਂ ਹੋ ਰਹੀਆਂ, ਜੇ ਵੀ ਹੋਈ ਜਾ ਰਹੀਆਂ, ਅਤੇ ਸਾਨੂੰ ਕੋਈ ਹੈ ਦਰਦ ਕੋਈ ਵੀ ਅਸੀਂ ਇਹ ਕੋਈ ਉਪਰਾਲਾ ਕਰੀਏ? ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਕੋਈ ਉਪਰਾਲਾ ਉੱਦਮ ਸਾਨੂੰ ਕਰਨਾ ਚਾਹੀਦਾ ਅੱਗੇ ਲੱਗ ਕਰਕੇ। ਜੇ ਇੰਨੀ ਪੂਰੀ ਦੁਨੀਆ ਵਿੱਚ ਸਿੱਖ ਬੈਠੇ ਆ, ਅਮਰੀਕਾ, ਕਨੇਡਾ, ਆਸਟ੍ਰੇਲੀਆ, ਪੂਰੀ ਦੁਨੀਆ 'ਚ ਬੈਠੇ, ਇੰਗਲੈਂਡ 'ਚ ਪਤਾ ਨਹੀਂ ਕਿੰਨੇ ਬੈਠੇ ਆ, ਅਤੇ ਜੇ ਅਸੀਂ ਥੋੜ੍ਹਾ ਥੋੜ੍ਹਾ ਦਸਵੰਧ ਕੱਢ ਕੇ ਚਾਹੀਏ ਤਾਂ ਆਪ ਅਸੀਂ ਉੱਥੇ ਪਹਿਰੇਦਾਰ ਰੱਖ ਕੇ ਨਾ ਦੂਜਿਆਂ ਦੇ ਮੂੰਹ ਵੱਲ ਵੇਹਨੇ, ਫਲਾਣਾ ਕਰ ਦੂਗਾ, ਉਹ ਕਰ ਦੂਗਾ, ਉਹਦੇ ਕੋਲ ਕਰਾ ਲਓ, ਉਹਨੂੰ ਪੱਤਰ ਲਿਖ ਕੇ ਦੇ ਦਿਓ। ਇਹ ਮਹਾਂਪੁਰਖ ਕਹਿੰਦੇ ਵੀ ਆਪ ਅੱਗੇ ਲੱਗ ਕੇ ਕਰਨਾ ਪੈਣਾ ਆ, ਅਸੀਂ ਕਰ ਸਕਦੇ ਹਾਂ ਜੇ ਅਸੀਂ ਇੱਧਰ ਧਿਆਨ ਦਈਏ, ਪਰ ਅਦਬ ਸਤਿਕਾਰ ਦਾ ਕੋਈ ਦਰਦ ਹੋਵੇ ਮਨ 'ਚ ਫੇਰ ਹੀ ਕਰੀਏ ਨਾ। ਇਸ ਕਰਕੇ ਮਹਾਂਪੁਰਖਾਂ ਨੇ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਸਿਖਾਇਆ। ਇੱਕ ਵਾਰ ਲੁਧਿਆਣੇ ਸਮਾਗਮ ਵਿੱਚ ਮਹਾਂਪੁਰਖਾਂ ਨੇ ਜਾਣਾ ਸੀ, ਅਤੇ ਮਹਾਂਪੁਰਖ ਜਦੋਂ ਸਮਾਗਮ ਦੇ ਪੰਡਾਲ ਵਿੱਚ ਆਉਣ ਲੱਗੇ ਨਾ, ਅਤੇ ਬੂਹੇ ਦੇ ਅੱਗੇ ਆ ਗਏ, ਅਤੇ ਬੂਹੇ 'ਚੋਂ ਹੀ ਪਛਾਣ ਨੂੰ ਮੁੜ ਗਏ। ਅਤੇ ਜਦੋਂ ਥੋੜ੍ਹਾ ਕੁ ਸਮਾਂ ਹੋਇਆ, 15-20 ਮਿੰਟਾਂ ਬਾਅਦ ਫਿਰ ਵਾਪਸ ਆ ਗਏ, ਅਤੇ ਸਾਰੇ ਵੇਖ ਕੇ ਹੈਰਾਨ ਹੋਏ ਵੀ ਪਹਿਲਾਂ ਮਹਾਂਪੁਰਖ ਬੂਹੇ 'ਚੋਂ ਵਾਪਸ ਮੁੜ ਗਏ ਆ, ਅਤੇ 20-ਕੁ ਮਿੰਟਾਂ ਬਾਅਦ ਫਿਰ ਆ ਗਏ, ਪਹਿਲਾਂ ਹੀ ਗਾਂਹ ਆ ਜਾਣਾ ਸੀ, ਪਹਿਲਾਂ ਕੋਈ ਪਛਾਣ ਮੁੜ ਗਏ। ਅਤੇ ਜਦੋਂ ਪਤਾ ਕੀਤਾ ਤਾਂ ਪਤਾ ਲੱਗਾ ਵੀ ਮਹਾਂਪੁਰਖਾਂ ਨੂੰ ਹਜ਼ੂਰੀ 'ਚੋਂ ਉੱਠ ਕੇ ਨਾ 5-7 ਜਾਣੇ ਹਾਰ ਲੈ ਕੇ ਗਾਂਹ ਮਿਲਣ ਚਲੇ ਗਏ ਮਹਾਂਪੁਰਖਾਂ ਨੂੰ, ਵੀ ਅੱਗੋਂ ਲੈ ਕੇ ਆਉਣਾ ਉਹਨਾਂ ਨੂੰ। ਅਤੇ ਮਹਾਂਪੁਰਖਾਂ ਨੇ ਆਖਿਆ ਵੀ ਜਾਓ ਵਾਪਸ ਮੁੜ ਜਾਓ, ਸਾਨੂੰ ਕਿਉਂ ਲੈਣ ਵਾਸਤੇ ਆਏ ਹੋ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਹਾਂ, ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਵੱਡੇ ਆ। ਮੁੜ ਕੇ ਪਛਾਣੋ, ਕਹਿੰਦੇ ਜਾਓ ਜਾ ਕੇ ਬਹੋ ਉੱਥੇ ਗੁਰੂ ਦੀ ਹਜ਼ੂਰੀ 'ਚ, ਫਿਰ ਵਾਪਸ ਆਏ ਦੁਬਾਰੇ। ਇਹ ਸਾਨੂੰ ਸਿਖਾਉਣ ਵਾਸਤੇ, ਅਸੀਂ ਵੀ ਇੱਥੇ ਕੋਈ ਮੰਤਰੀ ਸ਼ੰਤਰੀ ਆਵੇ ਤਾਂ ਟਾਈਮ ਹੀ ਕਥਾ ਦੇ ਬਦਲ ਦਿੰਦੇ ਹਾਂ, ਕੀਰਤਨ ਦੇ ਵੀ ਬਦਲ ਦਿੰਦੇ ਹਾਂ, ਅਤੇ ਅੱਗੇ ਪਿੱਛੇ ਭੱਜੇ ਫਿਰਦੇ ਹਾਂ। ਹਾਂ, ਸਤਿਕਾਰ ਜਿੰਨਾ ਬਣਦਾ ਕਿਸੇ ਤਰੀਕੇ ਨਾਲ ਕਰੋ, ਇਹ ਥੋੜ੍ਹਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਦੀ ਹਾਨੀ ਕਰੀ ਜਾਓ, ਇਸ ਤਰ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਅਤੇ ਕਈ ਵਾਰ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦੇ ਕਰਦੇ ਮੈਂ ਕਈਆਂ ਕੋਈ ਲਫ਼ਜ਼ ਸੁਣਿਆ, ਇਹ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਆਇਆ। ਇੱਕ ਤਾਂ ਸਤਿਗੁਰੂ ਸਾਹਿਬ ਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਗੁਰਮੁਖ, ਉਹਨਾਂ ਦੇ ਗੁਣਾਂ ਦੀ ਵਡਿਆਈ ਕਰਨੀ, ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੀ ਉਸਤਤੀ ਹੈ, ਅਤੇ ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਏ, ਇੱਕ ਤਾਂ ਇਹ ਬਖਸ਼ਿਸ਼ ਮਿਲੇਗੀ। ਪਰ ਇੱਕ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੁੰਦਾ ਸਾਡੇ ਵਾਸਤੇ ਚਾਨਣ ਮੁਨਾਰਾ ਹੁੰਦਾ ਆ, ਜੋ ਉਹਨਾਂ ਸਾਨੂੰ ਸਿੱਖਿਆ ਜੀਵਨ 'ਚ ਦਿੱਤੀਆਂ, ਜਿਵੇਂ ਉਹਨਾਂ ਘਾਲਣਾ ਘਾਲੀ ਆ, ਅਸੀਂ ਉਸ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਦਰੁਸਤ ਬਣਾਉਣਾ ਹੁੰਦਾ ਹੈ। ਅਤੇ ਮਹਾਂਪੁਰਖਾਂ ਨੇ ਜੀਵਨ ਵਿੱਚ ਐਸੀਆਂ ਬਹੁਤ ਸਿੱਖਿਆਦਾਇਕ ਘਟਨਾ ਨੇ ਜਿਹਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਜੇ ਸਿੱਖਣਾ ਚਾਹੀਏ ਤਾਂ। ਮਹਾਰਾਜ ਜਿਵੇਂ ਗੁਰਬਾਣੀ 'ਚ ਫਰਮਾਉਂਦੇ ਨਾ, ਸੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ, ਮਹਾਰਾਜ ਜੀ ਕਹਿੰਦੇ ਜੇ ਇਸ ਤਰ੍ਹਾਂ ਸਮੁੰਦਰ ਨੂੰ ਦਰਿਆ ਨੂੰ ਪਾਰ ਲੰਘਦੇ ਵੇਖ ਕੇ ਉਹਨਾਂ ਦੇ ਮਨ ਵਿੱਚ ਵੀ ਚਾਓ ਆ ਗਿਆ ਵੀ ਅਸੀਂ ਵੀ ਪਾਰ ਲੰਘ ਸਕਦੇ ਹਾਂ। ਸੋ ਇਸ ਤਰ੍ਹਾਂ ਉਹਨਾਂ ਜਗਿਆਸੂ ਗੁਰਮੁਖਾਂ ਮਹਾਂਪੁਰਖਾਂ ਦੇ ਜੀਵਨ ਵੱਲ ਵੇਖ ਕੇ ਮਨ ਵਿੱਚ ਚਾਓ ਉਤਸ਼ਾਹ ਆਉਂਦਾ ਹੈ, ਤਿੰਨਾਂ ਦੇਖ ਮਨ ਚਾਓ ਉਠਾਉਂਦਾ, ਹੁਣ ਕਹੋ ਕਦ ਪਾਈ ਗੁਣਤਾਸਾ। ਜਿਨ੍ਹਾਂ ਨੇ ਮਹਾਂਪੁਰਖਾਂ ਨੇ ਰੱਬ ਨੂੰ ਪਾਇਆ, ਉਹਨਾਂ ਜੀਵਨ ਵੱਲ ਵੇਖ ਕੇ ਮਨ 'ਚ ਚਾਅ ਆਉਂਦਾ ਵੀ ਜਿਵੇਂ ਉਹਨਾਂ ਰੰਗ ਭਗਤੀ ਦਾ ਰੱਬ ਦੇ ਮਿਲਾਪ ਦਾ ਮਾਣਿਆ, ਕਿਤੇ ਸਾਨੂੰ ਵੀ ਉਹ ਪ੍ਰਾਪਤ ਹੋਵੇ। ਇਹ ਫਿਰ ਜਗਿਆਸੂ ਗੁਰਮੁਖਾਂ ਦੇ ਜੀਵਨ ਵੱਲ ਵੇਖ ਕੇ ਬੇਨਤੀਆਂ ਕਰਦਾ ਆ ਵੀ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਸਾਡੇ 'ਤੇ ਵੀ ਦਇਆ ਕਰੋ, ਰਹਿਮਤ ਕਰੋ, ਮਿਹਰ ਕਰੋ, ਬਖਸ਼ਿਸ਼ ਕਰੋ। ਔਰ ਤੁਸੀਂ ਜਿਵੇਂ ਉਹਨਾਂ ਗੁਰਮੁਖਾਂ ਨੂੰ ਨਿਵਾਜਿਆ ਹੈ, ਸਾਨੂੰ ਵੀ ਨਿਵਾਜੋ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੇ ਜੀਵਨ ਤੋਂ ਸਿੱਖਿਆ ਲੈ ਸਕਦੇ ਹਾਂ। ਮਹਾਂਪੁਰਖ ਇੱਕ ਵਾਰ ਆਪਾਂ ਗੱਲ ਕਰ ਰਹੇ ਸੀ ਨਿਰਾਲੀ ਚਾਲ ਉਹਨਾਂ ਦੀ ਹੈ, ਤਾਂ ਹੀ ਨਿਰਾਲੀ ਨਾ ਅਸੀਂ ਤੋਂ ਸਤਿਕਾਰ ਰੱਖਦੇ ਨਹੀਂ, ਉਹ ਬਰਕਰਾਰ ਰੱਖਦੇ ਆ। ਇੱਕ ਹੋਰ ਘਟਨਾ ਮਹਾਂਪੁਰਖਾਂ ਦੇ ਜੀਵਨ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹੀਤੇ ਵਿਖੇ ਸਨ ਅਤੇ ਅਕਸਰ ਹੀ ਸੀ ਮੈਂ ਬਹੁਤ ਜਾਣਿਆਂ ਕੋਈ ਗੱਲ ਸੁਣੀ ਆ। ਉਹ ਇੱਕ ਗੁਰਸਿੱਖ ਆਇਆ ਅਤੇ ਆ ਕੇ ਮਹਾਂਪੁਰਖਾਂ ਨੂੰ ਕਹਿਣ ਲੱਗਾ, ਜਥੇ ਵਿੱਚ ਹੀ ਰਹਿੰਦਾ ਸੀ ਭਾਈ ਦਲਵੀਰ ਸਿੰਘ, ਅਤੇ ਆ ਕੇ ਕਹਿਣ ਲੱਗਾ, ਮਹਾਂਪੁਰਖੋ ਮੈਂ ਗ੍ਰੰਥ ਸਾਹਿਬ ਦਾ ਸੁਖਾਸਨ ਕਰ ਆਇਆ। ਮਹਾਂਪੁਰਖ ਬੜੇ ਬੀਰਾਸ ਵਿੱਚ ਆਏ, ਕਹਿੰਦੇ ਤੂੰ ਜਥੇ ਵਿੱਚ ਰਹਿ ਰਿਹਾ, ਤੈਨੂੰ ਇੰਨਾ ਵੀ ਪਤਾ ਨਹੀਂ ਅਜੇ ਲੱਗਾ ਵੀ ਮਹਾਰਾਜ ਜੀ ਨੂੰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹੀਦਾ ਆ, ਗ੍ਰੰਥ ਸਾਹਿਬ ਇਕੱਲਾ ਹੀ ਕਹੀ ਜਾਂਦਾ। ਮਹਾਂਪੁਰਖ ਬੜਾ ਉਹਨੂੰ ਡਾਂਟਿਆ ਸ਼ੌਟ ਕੀਤਾ ਅਤੇ ਉਹਨੂੰ 101 ਜਪਜੀ ਸਾਹਿਬ ਦੇ ਪਾਠ ਕਰਨ ਦੀ ਸੇਵਾ ਲਾਈ ਵੀ ਤੂੰ 101 ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਗੁਰੂ ਸਾਹਿਬ ਕੋਲ ਮਾਫ਼ੀ ਮੰਗਣੀ ਹੁਣ ਵੀ ਤੂੰ ਮਹਾਰਾਜ ਨਾਲ ਗੁਰੂ ਸ਼ਬਦ ਕਿਉਂ ਨਹੀਂ ਲਾਇਆ। ਅਤੇ ਮੈਂ ਕਈਆਂ ਨੂੰ ਸੁਣਿਆ ਉਹ ਇੱਦਾਂ ਗੱਲ ਕਰਦੇ ਕਈ ਜਾਣਗੇ ਜਾਂ ਦੇ ਅਣਜਾਣ ਹੁੰਦੇ ਆ, ਐਡੇ ਵੀ ਅਣਜਾਣ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਇੰਨਾ ਵੀ ਨਹੀਂ ਪਤਾ ਵੀ ਆਪਣੇ ਗੁਰੂ ਦਾ ਨਾਂ ਕਿੱਦਾਂ ਲੈਣਾ। ਉਹ ਕਹੀ ਜਾਣਗੇ ਗ੍ਰੰਥ ਸਾਹਿਬ ਇਸ ਤਰ੍ਹਾਂ ਕਹੀ ਜਾਣਗੇ, ਪਰ ਮਹਾਂਪੁਰਖਾਂ ਬੜੀ ਤਾੜਨਾ ਕੀਤੀ, ਕਿਹਾ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿਣਾ ਹਮੇਸ਼ਾ। ਅਤੇ 101 ਜਪਜੀ ਸਾਹਿਬ ਦੀ ਸੇਵਾ ਲਾਈ ਵੀ ਪਾਠ ਕਰਕੇ ਮਾਫ਼ੀ ਮੰਗ ਮਹਾਰਾਜ ਸਾਹਿਬ ਜੀ ਕੋਲੋਂ। ਇਤਨਾ ਭਾਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਿਆ ਕਰਦੇ ਕਿਸੇ ਸ਼ਰਧਾਲੂ ਨੇ ਮਹਾਂਪੁਰਖਾਂ ਨੂੰ ਕਿਹਾ ਜਥੇ ਸਮੇਤ ਵੀ ਸਾਡੇ ਘਰ ਆਵੋ, ਅਤੇ ਮਹਾਂਪੁਰਖ ਜਥੇ ਸਮੇਤ ਜਾਂਦੇ ਨਹੀਂ ਸੀ ਹੁੰਦੇ, ਅਤੇ ਜੇ ਚਲੇ ਜਾਂਦੇ ਸਨ ਤਾਂ ਫਿਰ ਕੁਝ ਨਾ ਕੁਝ ਸਿਖਾ ਕੇ ਆਉਂਦੇ ਸੀਗੇ। ਤਾਂ ਉੱਥੇ ਚਲੇ ਗਏ ਜਥੇ ਸਮੇਤ ਸੰਗਤਾਂ ਉੱਥੇ ਘਰ ਕਿਸੇ ਸ਼ਰਧਾਲੂ ਦੇ, ਤਾਂ ਉੱਥੇ ਜਦੋਂ ਮਹਾਂਪੁਰਖ ਪੰਗਤ ਵਿੱਚ ਬੈਠੇ, ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ, ਸਾਰੇ ਸਿੰਘ ਬੈਠੇ ਜਾਪ ਕਰ ਰਹੇ, ਤਾਂ ਉਸ ਸਮੇਂ ਮਹਾਂਪੁਰਖਾਂ ਨੇ ਕੀ ਵੇਖਿਆ ਅਤੇ ਉਹਨਾਂ ਦੀ ਉੱਥੇ ਸੈਲਫ ਬਣੀ ਸੀ, ਅੰਗੀਠੀ ਬਣੀ ਹੋਈ ਸੀ, ਉਹਦੇ ਉੱਤੇ ਪੋਥੀਆਂ ਸਹਿ ਪਈਆਂ, ਅਤੇ ਉਹਨਾਂ 'ਤੇ ਕੋਈ ਰੁਮਾਲਾ ਨਹੀਂ ਸੀ ਦਿੱਤਾ ਹੋਇਆ। ਉਸ ਤਰ੍ਹਾਂ ਹੀ ਘੱਟਾ ਮਿੱਟੀ ਉੱਤੇ ਪਿਆ ਅਤੇ ਕੋਈ ਰੁਮਾਲਾ ਨਹੀਂ ਦਿੱਤਾ, ਅਤੇ ਮਹਾਂਪੁਰਖ ਬੜੇ ਬੀਰਸ ਵਿੱਚ ਆਏ, ਉੱਠ ਖੜੋਤੇ, ਕਹਿੰਦੇ ਅਸੀਂ ਨਹੀਂ ਤੁਹਾਡੇ ਘਰ ਦਾ ਪ੍ਰਸ਼ਾਦਾ ਛਕਣਾ। ਮੁੜ ਕੇ ਕਹਿੰਦੇ ਸਾਡੇ ਗੋਡੇ ਗਿੱਟੇ ਪੀੜ ਹੁੰਦੇ ਹੋਣ ਕਿਉਂ ਨਾ, ਆਪ ਤੁਸੀਂ ਏਡੇ ਏਡੇ ਸੋਹਣੇ ਲੀੜੇ ਪਾਏ, ਅੱਜ ਦੀ ਭਾਸ਼ਾ 'ਚ ਮੈਂ ਕਹਾਂ ਵੀ ਬ੍ਰੈਂਡਡ ਜਿਵੇਂ ਅਸੀਂ ਪਾਉਂਦੇ ਹਾਂ, ਆਪ ਤੁਸੀਂ ਮਹਾਂਪੁਰਖ ਕਹਿੰਦੇ ਹਜ਼ਾਰ ਹਜ਼ਾਰ ਵਾਲੇ ਸੂਟ ਪਾਏ ਆ, ਅਤੇ ਗੁਰਬਾਣੀ ਦੀ ਪੋਥੀਆਂ ਲਈ ਤੁਹਾਡੇ ਕੋਲ ਚੰਗਾ ਰੁਮਾਲਾ ਵੀ ਹੈ ਨਹੀਂ ਵੀ ਉੱਤੇ ਦੇ ਦਈਏ ਸਤਿਕਾਰ ਦੇ ਨਾਲ। ਇਹ ਮਹਾਂਪੁਰਖ ਉਹ ਬਚਨ ਸਿਖਾ ਰਹੇ ਸਨ ਜੋ ਗੁਰੂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਸਾਨੂੰ ਸਿੱਖਿਆ ਦੇ ਕੇ ਗਏ ਆ ਵੀ ਜਿਨ ਭੈਦ ਮਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾ ਹੈ ਹਮਾਰਾ। ਜਿਹੜਾ ਗੁਰਬਾਣੀ ਦਾ ਅਦਬ ਹੀ ਨਹੀਂ ਕਰਦਾ ਹੈ ਉਹ ਸਾਡਾ ਸਿੱਖ ਨਹੀਂ। ਅਤੇ ਇੱਥੇ ਕੋਈ ਉਹ ਸਾਡੇ ਵਿੱਚ ਪ੍ਰਵੇਸ਼ ਕਰ ਦਿੱਤੇ, ਜਾਣ ਬੁੱਝ ਕੇ ਵਾੜ ਦਿੱਤੇ ਗਏ, ਜਿਹੜੇ ਹੁਣ ਇਹ ਗੱਲ ਕਹਿ ਕੇ ਪ੍ਰਚਾਰ ਕਰੀ ਜਾਂਦੇ ਆ, ਜਿਹੜੇ ਮਾਰਕਸਵਾਦ ਲੈਣਵਾਦ ਨੂੰ ਫੋਲੋ ਕਰੀ ਜਾਂਦੇ, ਉਹਨਾਂ ਨੂੰ ਗੁਰੂ ਬਣਾ ਲਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਨਾ, ਅਤੇ ਉਹ ਕਾਮਰੇਡੀਆਂ ਨੂੰ ਗੁਰੂ ਬਣਾਈ ਬੈਠੇ ਆ, ਅਤੇ ਉਹ ਫਿਰ ਨਾਸਤਕ ਬਣੇ ਦਾ ਬੜਾ ਪ੍ਰਚਾਰ ਕਰਦੇ ਆ। ਉਹ ਇਹ ਗੱਲ ਕਹਿੰਦੇ ਆ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੁਸੀਂ ਰੁਮਾਲੇ ਦੇਈ ਜਾਂਦੇ ਉੱਤੇ, ਕਦੀ ਏਸੀ ਲਾਉਂਦੇ ਆ ਤੁਸੀਂ, ਕਦੀ ਗਰਮ ਕੱਪੜਾ, ਕਦੀ ਠੰਡੇ ਦਿੰਦੇ ਹੋ ਰੁਮਾਲੇ, ਇਸ ਤਰ੍ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹੋ। ਅਤੇ ਉਹ ਇਸ ਗੱਲ ਦਾ ਵਿਰੋਧ ਕਰਦੇ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦੀ ਸਿੱਖਿਆ ਪੜ੍ਹੋ, ਗੁਰਮੁਖਾਂ ਦਾ ਜੀਵਨ ਪੜ੍ਹੋ, ਇਤਿਹਾਸ ਪੜ੍ਹੋ, ਸਾਨੂੰ ਪਹਿਲਾਂ ਕੀ ਸਿੱਖਿਆ ਮਿਲਦੀ ਆ। ਸਾਡੇ ਪੁਰਖੇ ਸਨ ਜਿਹੜੇ, ਉਹ ਬੜੇ ਸਿਆਣੇ ਸਨ ਸਾਡੇ ਪੁਰਖੇ, ਉਹਨਾਂ ਨੇ ਸਾਨੂੰ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਨਾ ਸਿਖਾਇਆ। ਇਹ ਪਹਿਲਾਂ ਤਾਂ ਮੱਥਾ ਟੇਕਣ ਦੀ ਜਾਂ ਸਿਖਾਉਣੀ ਪੈਂਦੀ ਆ ਨਾ ਨਿੱਕੇ ਨਿਆਣੇ ਨੂੰ। ਹੁਣ ਪੀ ਐੱਚ ਡੀ ਦਾ ਕੁਐਸਚਨ ਦੇ ਦਿਓ, ਉਹਨੂੰ ਕੀ ਪਤਾ ਪੀ ਐੱਚ ਡੀ ਦੀ ਫੁੱਲ ਫੋਰਮ ਕੀ ਹੁੰਦੀ, ਉਹਨੂੰ ਇਹ ਹੀ ਨਹੀਂ ਪਤਾ ਹੋਣਾ ਪੜ੍ਹਾਈ ਉਹਨੇ ਕੀ ਕਰਨੀ ਆ। ਹੁਣ ਪਹਿਲੀ ਜਮਾਤ ਦਾ ਵਿਦਿਆਰਥੀ ਆ, ਉਹਨੂੰ ਉਤਰਾਂ ਦੇ ਕੁਐਸਚਨ ਪਹਿਲਾਂ ਦਿੱਤੇ ਜਾਂਦੇ ਆ ਸੋਲਵ ਕਰਨ ਲਈ, ਤਾਂ ਫਿਰ ਗਾਂਹ ਗਾਂਹ ਸਟੈਪ ਬਾਈ ਸਟੈਪ ਪੜ੍ਹਾਈ ਵੱਧਦੀ ਆ। ਅਤੇ ਪਹਿਲਾਂ ਸਾਡੇ ਪੁਰਖਿਆਂ ਨੇ ਇਹ ਬੜੀ ਦੂਰ ਅੰਦੇਸ਼ੀ ਸੋਚੀ ਆ ਵੀ ਪਹਿਲਾਂ ਇਹ ਸਾਡਾ ਸ਼ਰਧਾ ਬਣੇ, ਵਿਸ਼ਵਾਸ ਬਣੇ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਆ। ਜਦੋਂ ਇਹ ਸ਼ਰਧਾ ਬਣੇਗੀ, ਭਾਵਨਾ ਬਣੇਗੀ ਨਾ, ਜਿਸ ਤਰ੍ਹਾਂ ਪੇਰੈਂਟਸ ਨੇ ਮਾਪੇ ਹੁੰਦੇ ਆ, ਜੇ ਬੱਚੇ ਉਹਨਾਂ ਦਾ ਥੋੜ੍ਹਾ ਬਹੁਤਾ ਅਦਬ ਕਰਦੇ ਹੋਣ, ਡਰ ਰੱਖਦੇ ਹੋਣ, ਫਿਰ ਹੀ ਕਹਿਣਾ ਮੰਨਦੇ ਆ ਨਾ। ਜਾਂ ਤਾਂ ਬੱਚਿਆਂ ਨੂੰ ਮਾਪਿਆਂ ਨਾਲ ਪਿਆਰ ਹੋਵੇ ਦਿਲੀ ਬੜਾ, ਜਾਂ ਥੋੜ੍ਹਾ ਬਹੁਤ ਉਹਨਾਂ ਦਾ ਭੈ ਡਰ ਹੋਵੇ, ਉਹਨਾਂ ਨੂੰ ਤਾਂ ਕਹਿਣਾ ਮੰਨਦੇ ਆ। ਅਤੇ ਇਸੇ ਤਰ੍ਹਾਂ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਭਾਉ ਅਦਬ ਹੋਊਗਾ, ਪਹਿਲਾਂ ਸਤਿਕਾਰ ਹੋਊਗਾ, ਫਿਰ ਹੀ ਗੁਰੂ ਦਾ ਕਹਿਣਾ ਮੰਨਾਂਗੇ ਨਾ। ਪਹਿਲਾਂ ਇਸ ਗੱਲ ਦਾ ਪ੍ਰਚਾਰ ਕਰੀ ਜਾਂਦੇ ਆ ਵੀ ਮੰਨੋ, ਕਹਿਣਾ ਮੰਨੋ, ਗੁਰੂ ਸਾਹਿਬ ਨੇ ਇਹ ਕਿਹਾ ਤੁਸੀਂ ਕਹਿਣਾ ਮੰਨੋ, ਤੁਸੀਂ ਐਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੇਗ ਨੂੰ ਭੋਗ ਲਵਾਈ ਜਾਂਦੇ ਹਾਂ, ਕਦੀ ਏਸੀ ਲਾਈ ਜਾਂਦੇ ਹਾਂ, ਕਦੀ ਗਰਮ ਹੀਟਰ ਲਾਈ ਜਾਂਦੇ ਹਾਂ, ਗੁਰੂ ਤੇ ਅਖੇ ਜੋਤ ਹੁੰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਸਾਂ ਪਾਤਸ਼ਾਹੀ ਦੀ ਜੋਤ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਆ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤ ਹੋ ਨਾ ਭਇਓ ਦੁਰਾਈ। ਸਤਿਗੁਰੂ ਜਾਗਤਾ ਹੈ ਦਿਓ, ਉਹ ਪ੍ਰਤੱਖ ਗੁਰੂ ਹੈ ਜਾਗਤਾ ਗੁਰੂ। ਅਤੇ ਪਹਿਲਾਂ ਫਿਰ ਸਾਡੇ ਪੁਰਖਿਆਂ ਮਹਾਂਪੁਰਖਾਂ ਨੇ ਸਾਨੂੰ ਅਦਬ ਕਰਨਾ ਸਿਖਾਇਆ ਵੀ ਇਹ ਵਿਸ਼ਵਾਸ ਕਰੋ ਪਹਿਲਾਂ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਗੁਰੂ ਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਆ। ਇਹ ਪਹਿਲਾਂ ਹਿਰਦੇ ਵਿੱਚ ਆਪਣੇ ਵਿਸ਼ਵਾਸ ਧਾਰੋ, ਕਿਉਂਕਿ ਜਦੋਂ ਵਿਸ਼ਵਾਸ ਆਉਂਦਾ ਆ ਫਿਰ ਹੀ ਹਿਰਦੇ ਵਿੱਚ ਤੱਤ ਗਿਆਨ ਪ੍ਰਗਟ ਹੁੰਦਾ ਆ। ਬੇਵਿਸ਼ਵਾਸੀਆਂ ਦੇ ਬੇੜੇ ਪਾਰ ਨਹੀਂ ਲੰਘਦੇ। ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਕੱਲ੍ਹ ਦੇ ਨਾਸਤਿਕ ਪ੍ਰਚਾਰਕਾਂ ਵਾਂਗੂ ਕਿਤਾਬ ਹੀ ਸਮਝੀ ਗਏ, ਫਿਰ ਤਾਂ ਮੰਨ ਲਈ ਆ ਗੁਰੂ ਦੀ ਗੱਲ। ਇਸ ਕਰਕੇ ਉਦੋਂ ਮੰਨੀ ਦੀ ਜਦੋਂ ਮਨ 'ਚ ਭੈ ਆਵੇ, ਜਦੋਂ ਗੁਰੂ 'ਤੇ ਵਿਸ਼ਵਾਸ ਆਵੇ ਪਹਿਲਾਂ ਵੀ ਮੇਰਾ ਗੁਰੂ ਸਮਰੱਥ ਹੈ, ਹਾਜ਼ਰ ਨਾਜ਼ਰ ਹੈ। ਜਿਵੇਂ ਗੁਰਬਾਣੀ ਦੇ ਬਚਨ ਮਹਾਰਾਜ ਜੀ ਫਰਮਾਉਂਦੇ ਆ ਕਿ ਜਿਸ ਤਰ੍ਹਾਂ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤੱਤ ਗਿਆਨ ਦੇ ਸਮਾਨ ਪ੍ਰਗਟਾਇਆ। ਜਦੋਂ ਹਿਰਦੇ 'ਚ ਵਿਸ਼ਵਾਸ ਆਉਂਦਾ ਹੈ ਨਾ ਗੁਰੂ ਲਈ, ਫਿਰ ਹਿਰਦੇ 'ਚੋਂ ਤੱਤ ਵਸਤੂ ਪ੍ਰਗਟ ਹੁੰਦੀ ਆ। ਅਤੇ ਮਹਾਰਾਜ ਜੀ ਕਹਿੰਦੇ ਜਦ ਤੱਕ ਗੁਰੂ ਨਾਲ ਪ੍ਰੇਮ ਨਹੀਂ ਸਾਡਾ ਬਣਦਾ, ਉਦੋਂ ਤੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਰੋਜ਼ ਨਿਤਨੇਮ 'ਚ ਬਚਨ ਪੜ੍ਹਦੇ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ, ਮਹਾਰਾਜ ਜੀ ਉੱਥੇ ਫਰਮਾਉਂਦੇ ਆ ਵੀ ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਆ, ਸਾਜ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਗੁਰੂ ਨਾਲ ਪ੍ਰੇਮ ਕੀਤਾ ਆ ਰੱਬ ਨਾਲ, ਉਹਨੂੰ ਰੱਬ ਮਿਲਿਆ। ਅਤੇ ਮਹਾਰਾਜ ਜੀ ਕਹਿੰਦੇ ਪ੍ਰੇਮ ਦੀ ਦਾਤ ਪਤਾ ਕਿੱਦਾਂ ਮਿਲਦੀ ਆ? ਜਿਸ ਪ੍ਰੇਮ ਕਰਕੇ ਵਾਹਿਗੁਰੂ ਮਿਲਦਾ, ਉਹ ਪਤਾ ਪ੍ਰੇਮ ਦੀ ਦਾਤ ਕਿੱਦਾਂ ਮਿਲਦੀ ਆ? ਉਹ ਪ੍ਰੇਮ ਦੀ ਦਾਤ ਗੁਰੂ ਦੇ ਭੈ ਵਿੱਚੋਂ ਮਿਲਦੀ ਆ, ਭੈ ਵਿੱਚੋਂ। ਉੱਥੇ ਗੁਰਬਾਣੀ ਦੇ ਮਹਾਰਾਜ ਜੀ ਦੇ ਬਚਨ ਆ, ਬਿਨ ਭੈ ਕਿਨੈ ਨਾ ਪ੍ਰੇਮ ਪਾਇਆ, ਬਿਨ ਭੈ ਪਾਰ ਨਾ ਉਤਰਿਆ ਕੋਈ। ਬਿਨਾਂ ਗੁਰੂ ਦੇ ਅਦਬ ਡਰ ਭੈ ਤੋਂ ਬਿਨਾਂ ਪ੍ਰੇਮ ਦੀ ਦਾਤ ਨਹੀਂ ਮਿਲਦੀ, ਅਤੇ ਬਿਨਾਂ ਪ੍ਰੇਮ ਤੋਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨ ਭੈ ਪਾਰ ਨਾ ਉਤਰਿਆ ਕੋਈ, ਉਹਦੇ ਬਿਨਾਂ ਉਹਦੇ ਭੈ ਅਦਬ ਤੋਂ ਮਹਾਰਾਜ ਜੀ ਕਹਿੰਦੇ ਕਿਸੇ ਦਾ ਪਾਰ ਉਤਾਰਾ ਅੱਜ ਤੱਕ ਨਹੀਂ ਹੋਇਆ ਹੈ। ਇਸ ਕਰਕੇ ਸਾਡੇ ਪੁਰਖਿਆਂ ਗੁਰਮੁਖਾਂ ਨੇ ਸਾਨੂੰ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਭੈ ਅਦਬ ਕਰਨਾ ਸਿਖਾਇਆ, ਅਤੇ ਪ੍ਰਤਾਖੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਦੇ ਬਚਨ ਇਤਿਹਾਸ 'ਚ ਪੜ੍ਹਦੇ ਹਾਂ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾ ਹੀ ਹਮਾਰਾ। ਮਹਾਰਾਜ ਜੀ ਕਹਿੰਦੇ ਜੇ ਬਹੁਤਾ ਕੁਛ ਨਹੀਂ ਨਾ ਕਰ ਸਕਦਾ, ਇਤਿਹਾਸ ਵਿੱਚ ਹੀ ਜ਼ਿਕਰ ਆਉਂਦਾ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹੀ ਸਿੱਖ ਲਾ, ਇਹਦੇ ਵਿੱਚ ਹੀ ਤੇਰਾ ਭਲਾ ਪਾਰ ਉਤਾਰਾ ਹੋ ਸਕਦਾ। ਪਰ ਅਸੀਂ ਇਹ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਰੀ ਸਤਿਕਾਰ ਕਰਨ ਦੀ ਸਾਨੂੰ ਸਿੱਖਿਆ ਦਿੱਤੀ ਆ, ਅਤੇ ਸਾਨੂੰ ਇਹ ਪਹਿਲਾਂ ਕਰਨਾ ਚਾਹੀਦਾ ਆ। ਕਈ ਇੱਦਾਂ ਵੇਖੇ ਉਹ ਕਹਿੰਦੇ ਆ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਜਦੋਂ ਹੋ ਜਾਣ ਨਾ, ਅਤੇ ਉਹ ਕਹਿੰਦੇ ਆ ਵੀ ਨਹੀਂ ਸੁੱਖ ਆਸਣ ਕਰਨ ਦੀ ਕੀ ਲੋੜ ਆ, ਇਹਨੂੰ ਹੋਣਗੀ ਮਹਾਰਾਜ ਸਾਹਿਬ ਜੀ ਦਾ ਜੋਤ ਰੂਪ ਆ, ਸੁੱਖ ਆਸਣ ਕਰਨ ਦੀ ਕੀ ਲੋੜ ਹੈਗੀ ਆ। ਇਸ ਤਰ੍ਹਾਂ ਨਿਸ਼ਰਧਕ ਗੱਲਾਂ ਕਰਦੇ ਆ, ਭੈ ਅਦਮ ਨਹੀਂ ਰੱਖਦੇ, ਹਾਜ਼ਰ ਨਾਜ਼ਰ ਨਹੀਂ ਮਹਾਰਾਜ ਜੀ ਨੂੰ ਜਾਣਦੇ। ਫਿਰ ਭਲਕ ਨੂੰ ਕਹੋਗੇ ਵੀ ਇਹ ਜੋਤ ਰੂਪ ਆ, ਰੁਮਾਲਿਆਂ ਦੀ ਕੀ ਲੋੜ ਆ, ਚੰਦੋਏ ਦੀ ਕੀ ਲੋੜ ਆ, ਚੌਹਰ ਸਾਹਿਬ ਦੀ ਕੀ ਲੋੜ ਆ, ਰਹਿਣ ਦਿਓ ਰੁਮਾਲੇ ਵੀ ਜੋਤ ਹੀ ਆ। ਮਹਾਰਾਜ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਸਤਿਗੁਰੂ ਜਾਗਤਾ ਹੈ ਦਿਓ, ਸਦ ਹਨ ਹਜ਼ੂਰ ਹਾਜ਼ਰ ਹੈ ਨਾਜ਼ਰ, ਪ੍ਰਤੱਖ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਪਹਿਲਾਂ, ਅਤੇ ਤਾਂ ਹੀ ਫਿਰ ਜਦੋਂ ਹਾਜ਼ਰ ਨਾਜ਼ਰ ਗੁਰੂ ਆ, ਫਿਰ ਮਹਾਰਾਜ ਸਾਹਿਬ ਜੀ ਨੂੰ ਭੋਗ ਵੀ ਲਵਾਇਆ ਜਾਵੇਗਾ। ਜੇ ਸੁੱਖ ਆਸਣ ਹੁੰਦਾ, ਪ੍ਰਕਾਸ਼ ਹੁੰਦਾ, ਭਲਕ ਨੂੰ ਕਹੋਗੇ ਸੁੱਖ ਆਸਣ ਵੀ ਨਹੀਂ ਕਰਨਾ, ਹੁਣ ਰਹਿਣ ਦਿਓ, ਇੱਦਾਂ ਹੀ ਜੋਤ ਹੀ ਆ, ਨਾ ਪ੍ਰਕਾਸ਼ ਕਰਨ ਦੀ ਲੋੜ ਆ, ਜੋਤ ਹਰ ਥਾਂ ਫਿਰ ਵਿਆਪਕ ਆ। ਇਸ ਤਰ੍ਹਾਂ ਜਿਵੇਂ ਸੁੱਖ ਆਸਣ ਹੋਣਾ, ਸ਼ਾਮ ਨੂੰ ਸਵੇਰੇ ਪ੍ਰਕਾਸ਼ ਹੋਣਾ ਮਹਾਰਾਜ ਜੀ ਦਾ, ਜਿਵੇਂ ਸਤਿਗੁਰੂ ਸਾਹਿਬ ਦਸਾਂ ਹੀ ਪਾਤਸ਼ਾਹੀਆਂ ਛੱਡੀਆਂ ਸ਼ਾਮ ਨੂੰ ਰਾਤਰੀ ਵੇਲੇ ਆਰਾਮ ਕਰਦੀਆਂ ਰਹੀਆਂ, ਅਤੇ ਅੰਮ੍ਰਿਤ ਵੇਲੇ ਫਿਰ ਪ੍ਰਕਾਸ਼ ਹੋ ਕਰਕੇ ਤਖ਼ਤ 'ਤੇ ਬਹਿ ਕੇ ਦਰਸ਼ਨ ਦਿੰਦੀਆਂ ਰਹੀਆਂ। ਇਸੇ ਤਰ੍ਹਾਂ ਹੀ ਸਾਡੇ ਗੁਰੂ ਸਾਹਿਬ ਦੀ ਇਹ ਮਰਿਆਦਾ ਆ, ਅਤੇ ਫਿਰ ਸਤਿਗੁਰੂ ਸਾਹਿਬ ਜੀ ਦਸਾਂ ਹੀ ਪਾਤਸ਼ਾਹੀਆਂ ਪ੍ਰਸ਼ਾਦ ਛਕਦੀਆਂ ਰਹੀਆਂ, ਅਤੇ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸੇ ਤਰ੍ਹਾਂ ਦੇਖਦਾ ਭੋਗ ਵੀ ਲਵਾਇਆ ਜਾਂਦਾ। ਕਈ ਇਸ ਗੱਲ ਦਾ ਵੀ ਖੰਡਨ ਕਰਦੇ ਆ। ਇਹ ਇੱਕ ਲੰਮੀ ਵਿਆਖਿਆ, ਮੈਂ ਇੱਧਰ ਨਾ ਪਵਾਂ, ਫਿਰ ਆਪਾਂ ਕਿਤੇ ਗੱਲ ਨੂੰ ਵਿਚਾਰਾਂਗੇ। ਭੋਗ ਹੁਣ ਜਿਹੜੇ ਲਵਾਉਣ ਦਾ ਖੰਡਨ ਕਰਦੇ ਆ, ਉਹ ਪਹਿਲਾਂ ਤੋਂ ਇਹ ਗੱਲ ਦੱਸ ਦੇਣ ਵੀ ਅੱਜ ਤੱਕ ਦੇਗ ਨੂੰ ਭੋਗ ਲਗਾਉਣ ਕਰਕੇ ਪੰਥ ਦਾ ਕੋਈ ਨੁਕਸਾਨ ਹੋਇਆ? ਜੇ ਤਾਂ ਹੋਇਆ ਦੱਸ ਦੇਣ ਵੀ ਆਹ ਪੰਥ ਦਾ ਨੁਕਸਾਨ ਹੋ ਗਿਆ। ਸਗੋਂ ਦੇਗ ਨੂੰ ਭੋਗ ਲਗਾਉਣ ਵਾਲਿਆਂ ਨੇ ਜਿੰਨੀ ਪੰਥ ਨੂੰ ਘਾਲਣਾ ਘਾਲ ਕੇ ਦੇਣ ਦਿੱਤੀ ਆ ਉਤਨੀ ਪ੍ਰਵਾਨ ਕਰਵਾਉਣ ਵਾਲਿਆਂ ਦੀ ਵਿਖਾ ਦਿਓ ਜੇ ਹੈਗੀ ਆ ਤੇ ਦਿੱਲੀ ਦੇ ਲਾਲ ਤਖਤ ਉੱਤੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਚਲਾਉਣ ਵਾਲੇ ਸਿੱਖ ਰਾਜ ਨੂੰ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਦੇਣ ਅਤੇ ਉਹਨਾਂ ਸਾਰਿਆਂ ਦੀ ਦੇਣ ਵੇਖ ਲਿਓ ਉਹ ਸਾਰੇ ਜਿਹੜੇ ਸਾਡੇ ਪੁਰਾਤਨ ਪੁਰਖੇ ਹੋਏ ਆ ਉਹ ਤਰਨਾ ਦਲ ਬੁੱਢਾ ਦਲ ਦਲ ਬਾਬਾ ਬਿਧੀ ਚੰਦ ਸਾਹਿਬ ਦਮਦਮੀ ਟਕਸਾਲ ਵਿੱਚੋਂ ਹੋਇਆ ਸੀਸ ਤਲੀ ਦੇ ਤਰਕੇ ਧਰ ਕੇ ਲੜਨ ਵਾਲੇ ਅਤੇ ਉਹ ਸਾਰੇ ਹੀ ਦੇਗ ਨੂੰ ਭੋਗ ਲਵਾਉਂਦੇ ਰਹੇ ਅਤੇ ਅਸੀਂ ਜਿਹੜੇ ਕਈ ਜਾਣੇ ਨਹੀਂ ਉਹਨਾਂ ਦੀ ਇੱਕ ਰੁਪਈਏ ਦੀ ਪੰਥ ਨੂੰ ਦੇਣ ਨਹੀਂ ਹੈਗੇ ਜੀ ਫਿਰ ਰੌਲਾ ਹੀ ਪਾਈ ਜਾਣਾ ਜਿੰਨਾ ਮਰਜ਼ੀ ਪਾਈ ਜਾਓ ਪੰਥ ਨੂੰ ਦੁਬਦਾ 'ਚ ਪਾਈ ਜਾਓ ਇਸ ਕਰਕੇ ਰੌਲਾ ਪੰਥ ਦਾ ਨੁਕਸਾਨ ਉਦੋਂ ਹੋਇਆ ਜਦੋਂ ਇਹ ਨਵੀਂ ਗੱਲ ਆ ਕੇ ਐਡ ਕੀਤੀ ਗਈ ਵੀ ਨਹੀਂ ਜੀ ਪ੍ਰਵਾਨ ਕਰਨਾ ਕਹਿਣਾ ਚਾਹੀਦਾ ਆ ਭੋਗ ਲਵਾਉਣ ਦੇ ਨਾਲ ਤਾਂ ਬਾਹਮਣਵਾਦ ਆ ਜਾਂਦਾ ਸਿੱਖਾਂ 'ਚ ਜਦੋਂ ਇਹ ਨਵੀਂ ਗੱਲ ਐਡ ਕੀਤੀ ਗਈ ਉਦੋਂ ਫਿਰ ਨੁਕਸਾਨ ਜ਼ਰੂਰ ਹੋਇਆ ਵੀ ਦੋ ਹਿੱਸੇ ਹੋ ਗਏ ਪੰਥ ਦੇ ਫਿਰ ਲੜਾਈ ਸ਼ੁਰੂ ਹੋ ਗਈ ਆਪਸ ਵਿੱਚ ਨਹੀਂ ਤਾਂ ਪਹਿਲਾਂ ਤਾਂ ਕੋਈ ਲੜਾਈ ਨਹੀਂ ਸੀ ਇਸ ਗੱਲ ਦੀ ਹੈਗੀ ਨਾ ਕੋਈ ਇਸ ਗੱਲ ਨੂੰ ਪੰਥ ਦਾ ਨੁਕਸਾਨ ਸੀਗਾ ਸਿੱਖ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੜਾ ਪ੍ਰਸ਼ਾਦ ਨੂੰ ਭੋਗ ਲਵਾਉਂਦੇ ਧੰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਕਿਸੇ ਜਕ ਸ਼ੱਕ ਕੀਤਾ ਕਿ ਮਹਾਂਪੁਰਖੋ ਇਸ ਤਰ੍ਹਾਂ ਕਿ ਮਹਾਰਾਜ ਭੋਗ ਲਾਉਂਦੇ ਆ ਦੇਗ ਨੂੰ ਮਹਾਂਪੁਰਖਾਂ ਕਿਹਾ ਹਾਂ ਕਹਿੰਦਾ ਮਹਾਂਪੁਰਖ ਦੱਸੋ ਵਿਖਾਓ ਫਿਰ ਕਿੱਦਾਂ ਮਹਾਂਪੁਰਖਾਂ ਨੇ ਬੜੀ ਮਰਿਆਦਾ ਨਾਲ ਆਪ ਦੇਗ ਬਣਾਈ ਗੁਰਬਾਣੀ ਪੜ੍ਹ ਕੇ ਸ੍ਰੀ ਜਪਜੀ ਸਾਹਿਬ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਬਣਾ ਕੇ ਫਿਰ ਤੋਲੀ ਅਤੇ ਫਿਰ ਤੋਲ ਕੇ ਜਦੋਂ ਭੋਗ ਲਵਾ ਕੇ ਫਿਰ ਤੋਲੀ ਤਾਂ ਕਿੰਨੀ ਘੱਟ ਗਈ ਸੀ ਉਹ ਦੇਗ ਇਸ ਕਰਕੇ ਔਰ ਕਈ ਇੱਥੇ ਸ਼ੰਕਾਵਾਦੀ ਇੱਥੇ ਹੈਗਾ ਕਿ ਪੰਥ ਪ੍ਰੀਤ ਪੰਜਾਬ 'ਚ ਰਹਿੰਦਾ ਉਹਨੂੰ ਤਾਂ ਪ੍ਰੇਤ ਹੀ ਕਹਿੰਦੇ ਆ ਬਹੁਤਾ ਉਹ ਇਸ ਗੱਲ ਦਾ ਖੰਡਨ ਕਰਦਾ ਕਹਿੰਦਾ ਕਿ ਉਹ ਤਾਂ ਫਿਰ ਜਦੋਂ ਬਣਾ ਕੇ ਰੱਖੀ ਦੀ ਆ ਨਾ ਤਾਂ ਫਿਰ ਤਾਂ ਉਹ ਜਦੋਂ ਉਹਦੇ ਵਿੱਚ ਜਲ ਵਾਸ਼ਪੀਕਰਨ ਹੁੰਦਾ ਨਾ ਜਲ ਵਾਸ਼ਪੀਕਰਨ ਕਿ ਹੁੰਦਾ ਅਤੇ ਉਹ ਜੋ ਪਾਣੀ ਉੱਡ ਜਾਂਦਾ ਆ ਤਾਂ ਫਿਰ ਉਹ ਜਦੋਂ ਵਾਹ ਤੋਲੀ ਇਹਦੇ ਘੱਟ ਜਾਂਦੀ ਆ ਐਸੀਆਂ ਨਿਸ਼ਰਧਕ ਗੱਲਾਂ ਕਰਕੇ ਪੰਥ ਦਾ ਨੁਕਸਾਨ ਕਰਨਾ ਦੁਬਦਾ ਪਾਉਣੀ ਕੋਈ ਸਿਆਣਪ ਵਾਲੀ ਗੱਲ ਨਹੀਂ ਉਦੋਂ ਦੇਗ ਤੋਲੀ ਸੀ ਅਤੇ ਅੱਧਾ ਕਿਲੋ ਘੱਟ ਗਈ ਸੀ ਮਹਾਂਪੁਰਖਾਂ ਨੇ ਤੋਲੀ ਅੱਧਾ ਕਿਲੋ ਜਲ ਵਾਸ਼ਪੀਕਰਨ ਕਰਕੇ ਤਾਂ ਨਹੀਂ ਉੱਡ ਸਕਦੀ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਜਾਣਨਾ ਅਤੇ ਇਹ ਦੇਗ ਨੂੰ ਭੋਗ ਲਵਾਉਣਾ ਗੁਰੂ ਸਾਹਿਬ ਦੀ ਪੁਰਾਤਨ ਮਰਿਆਦਾ ਚੱਲੀ ਆ ਰਹੀ ਇਹਦਾ ਅੱਜ ਤੱਕ ਪੰਥ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਸੇ ਗੱਲ ਤੋਂ ਡਰੀ ਜਾਂਦੇ ਜੀ ਉਹ ਬਾਹਮਣ ਭੋਗ ਲਵਾਉਂਦੇ ਆ ਜੀ ਮੂਰਤੀਆਂ ਨੂੰ ਫਿਰ ਸਾਡੇ 'ਚ ਬਾਹਮਣਵਾਦ ਆਉਂਦਾ ਆ ਤਾਂ ਕਰਕੇ ਇਹ ਗੱਲ ਸਹੀ ਨਹੀਂ ਹੈਗੀ ਜੀ ਇਹਦੇ ਲਈ ਐਗਜ਼ਾਮਪਲ ਆਪ ਜੀ ਨੂੰ ਦੇਵਾਂ ਜਿਵੇਂ ਉਹ ਕਹਿੰਦੇ ਆ ਨਾ ਉੱਥੇ ਅਸ਼ਟਭੁਜਾ ਜਿਹੜਾ ਸ਼ਸਤਰ ਆ ਸ੍ਰੀ ਹਜ਼ੂਰ ਸਾਹਿਬ ਲੱਗਾ ਹੋਇਆ ਉਹਦੀ ਫਿਰ ਭੰਡੀ ਕਰੀ ਜਾਂਦੇ ਕਹਿੰਦੇ ਇਹ ਤਾਂ ਹਿੰਦੂਆਂ ਵਾਲੀਆਂ ਗੱਲਾਂ ਕਰਦੇ ਜੀ ਨਾ ਤਰਸੂਲਾਂ ਲਾ ਲਈਆਂ ਆਪਣੇ ਸ਼ਸਤਰਾਂ ਵਿੱਚ ਅਤੇ ਅਸ਼ਟਭੁਜਾ ਸ਼ਸਤਰ ਤਰਸੂਲ ਤੋਂ ਹੈ ਨਹੀਂ ਪਹਿਲੀ ਗੱਲ ਦੀ ਸਮਝ ਹੀ ਨਹੀਂ ਵੀ ਇਹ ਕੀ ਆ ਸ਼ਸਤਰ ਅਤੇ ਫਿਰ ਮੰਨ ਲਓ ਭਾਣਕ ਨੂੰ ਖਾਲਸੇ ਕੋਲ ਰਾਜ ਭਾਗ ਆਏ ਅਤੇ ਅਸੀਂ ਵੀ ਟੈਂਕ ਰੱਖ ਲੈਣੇ ਅਤੇ ਹਿੰਦੁਸਤਾਨ ਆਰਮੀ ਕੋਲ ਵੀ ਟੈਂਕ ਹੋਣੇ ਆ ਅਤੇ ਫਿਰ ਇਸ ਤਰ੍ਹਾਂ ਅਸੀਂ ਹਿੰਦੂ ਬਣ ਜਾਣਾ ਵੀ ਉਹਨਾਂ ਕੋਲ ਵੀ ਟੈਂਕ ਆ ਅਤੇ ਅਸੀਂ ਵੀ ਟੈਂਕ ਰੱਖ ਲਏ ਅਤੇ ਹਿੰਦੂ ਅਸੀਂ ਹਿੰਦੂ ਬਣ ਜਾਣਾ ਇਸ ਗੱਲ ਨਾਲ ਜੇ ਉਹ ਮੂਰਤੀ ਨੂੰ ਭੋਗ ਲਵਾਉਂਦੇ ਆ ਅਤੇ ਅਸੀਂ ਲਵਾਤਾ ਅਤੇ ਇਸ ਕਰਕੇ ਬਾਹਮਣ ਬਣ ਜਾਣਾ ਇਹ ਕੋਈ ਗੱਲ ਹੈ ਕਿਸੇ ਸਿਆਣਿਆਂ ਵਾਲੀ ਅਤੇ ਉਹ ਕਈ ਇਹੋ ਜਿਹੀਆਂ ਮੂਰਤੀਆਂ ਠਾਕੁਰ ਦੀਆਂ ਹੈਗੀਆਂ ਜਿਹਨੂੰ ਉਹ ਚੌਰ ਵੀ ਕਰਦੇ ਆ ਅਸੀਂ ਚੌਰ ਸਾਹਿਬ ਅਸੀਂ ਵੀ ਕਰਦੇ ਹਾਂ ਫਿਰ ਇੱਦਾਂ ਵੀ ਅਸੀਂ ਬਾਹਮਣ ਹੀ ਹੋ ਗਏ ਇਸ ਕਰਕੇ ਇਹ ਗੱਲਾਂ ਕੋਈ ਅਰਥ ਨਹੀਂ ਮੀਨਿੰਗ ਨਹੀਂ ਦੁਬਦਾ ਦੇ ਪੰਥ ਜਿੰਨੀ ਮਰਜ਼ੀ ਪਾ ਲਓ ਸੋ ਇਹ ਸਿੱਖਾਂ ਦਾ ਅਦਬ ਸੀ ਸਤਿਕਾਰ ਆ ਗੁਰੂ ਸਾਹਿਬ ਜੀ ਵਾਸਤੇ ਦੇਗ ਨੂੰ ਭੋਗ ਲਵਾਉਣਾ ਇਹਦਾ ਅੱਜ ਤੱਕ ਪੰਥ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਵੀਂ ਗੱਲ ਐਡ ਕਰਨ ਕਰਕੇ ਜ਼ਰੂਰ ਹੋਇਆ ਹੁਣ ਸੋ ਰਹੋ ਵਿਚਾਰ ਮੈਂ ਬੇਨਤੀ ਆਪ ਜੀ ਨੂੰ ਕਰ ਰਿਹਾ ਸੀਗਾ ਵੀ ਮਹਾਂਪੁਰਖਾਂ ਨੇ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਅਦਬ ਕਰਨਾ ਸਾਨੂੰ ਸਿਖਾਇਆ ਘਰ ਵਿੱਚ ਪਈਆਂ ਪੋਥੀਆਂ ਦਾ ਅਦਬ ਕਰਨਾ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਨਾ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਉਸ ਵੇਲੇ ਮਹਾਰਾਜ ਜੀ ਦਾ ਸੁੱਖ ਆਸਣ ਕਰ ਦਿੰਦੇ ਆ ਗੁਰਸਿੱਖ ਫਿਰ ਹੋਰ ਸਰੂਪ ਲਿਆ ਕੇ ਪ੍ਰਕਾਸ਼ ਕਰਦੇ ਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਹੈ ਭੈ ਹੈ ਮਹਾਰਾਜ ਜੀ ਗੁਰਬਾਣੀ ਜੀ ਇੱਕ ਹੋਰ ਥਾਈਂ ਬਚਨ ਕਹਿੰਦੇ ਜਿਵੇਂ ਇਹ ਅਸੀਂ ਬਚਨ ਸੁਣਿਆ ਨਾ ਮਹਾਰਾਜ ਜੀ ਦਾ ਵੀ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰ ਨਾ ਉਤਰਿਆ ਕੋਈ ਉੱਥੇ ਮਹਾਰਾਜ ਜੀ ਬਚਨ ਫਰਮਾਉਂਦੇ ਆ ਜਿੰਨਾ ਭਉ ਤਿੰਨਾ ਨਾ ਹੈ ਭਉ ਮੁੱਚ ਭਉ ਨੇ ਭਵੇ ਆਹੇ ਉੱਥੇ ਸਤਿਗੁਰੂ ਜੀ ਫਰਮਾਉਂਦੇ ਆ ਜਿੰਨਾ ਭਉ ਤਿੰਨਾ ਨਾ ਹੈ ਭਉ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦਾ ਭਉ ਹੈ ਡਰ ਹੈ, ਤਿੰਨਾਂ ਨਾ ਹੀ ਭਉ, ਉਹਨਾਂ ਨੂੰ ਦੁਨੀਆ ਦਾ ਕੋਈ ਭਉ ਨਹੀਂ ਫਿਰ ਰਹਿੰਦਾ। ਉਹਨਾਂ ਨੂੰ ਪੰਜ ਪ੍ਰਕਾਰ ਦੇ ਭੈ ਜਿਹੜੇ ਆ ਨਾ, ਜੰਮਣ ਮਰਨ ਦਾ ਭੈ ਵੀ ਉਹਨਾਂ ਦਾ ਮਿੱਟ ਜਾਂਦਾ ਆ। ਅਤੇ ਫਿਰ ਮਹਾਰਾਜ ਜੀ ਕਹਿੰਦੇ ਜਿੰਨਾ ਭਉ ਤਿੰਨਾ ਨਾ ਹੀ ਭਉ, ਮੁੱਚ ਭਉ, ਉਹਨਾਂ ਨੂੰ ਬਹੁਤਾ ਭਉ ਲੱਗਾ ਰਹਿੰਦਾ ਜ਼ਿੰਦਗੀ ਵਿੱਚ। ਮਰ ਜਾਣ ਦਾ, ਅਸੀਂ ਮਰ ਜਾਣਾ, ਅਸੀਂ ਹੁਣ ਬੁੱਢੇ ਹੋ ਚੱਲੇ, ਅਸੀਂ ਹੁਣ ਮਰ ਜਾਣਾ, ਅਸੀਂ ਪਰਛਾਵੇਂ ਤੋਂ ਕਈ ਡਰੀ ਜਾਂਦੇ, ਕਈ ਤਰ੍ਹਾਂ ਦੇ ਭਉ, ਅਸੀਂ ਹੁਣ ਉੱਜੜ ਜਾਣਾ, ਮੇਰੀ ਨੌਕਰੀ ਦਾ ਲੋਸ ਹੋ ਗਿਆ, ਹੁਣ ਤਨਖਾਹ ਘੱਟ ਗਈ, ਕਿੰਨਾ ਤਰ੍ਹਾਂ ਦੇ ਬੋਝ ਭੈ ਇਹਦੀ ਜ਼ਿੰਦਗੀ ਵਿੱਚ ਹੈਨ। ਮੁੱਚ ਭਉ, ਉਹ ਬਹੁਤੇ ਭਉ ਥੱਲੇ ਦੱਬੇ ਰਹਿੰਦੇ ਨੇ। ਕੌਣ? ਮੁੱਚ ਭਉ ਨੇ ਭਵੇ ਆਹੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਭਉ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਭਉ ਡਰ ਰੱਖਣਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਫਿਰ ਮਹਾਰਾਜ ਸਾਹਿਬ ਜੀ ਦਾ ਜਿਹੜਾ ਡਰ ਅਦਬ ਆ, ਗੱਲ ਹੀ ਉਹ ਮੰਨਣਗੇ ਨਾ ਗੁਰੂ ਦੀ, ਜਿਹਨਾਂ ਨੂੰ ਅਦਬ ਹੀ ਨਹੀਂ ਆ, ਗੁਰੂ ਦਾ ਡਰ ਹੀ ਨਹੀਂ, ਉਹਨਾਂ ਗੱਲ ਕੀ ਗੁਰੂ ਦੀ ਮੰਨਣੀ ਆ। ਇਸ ਕਰਕੇ ਸਾਡੇ ਪੁਰਖਿਆਂ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਨਾ ਸਿਖਾਇਆ। ਜਿਵੇਂ ਉਦਾਹਰਣ ਆਪ ਜੀ ਨੂੰ ਦੇ ਰਿਹਾ ਸੀ, ਉਹਨੇ ਗ੍ਰੰਥ ਸਾਹਿਬ ਇਕੱਲਾ ਨਾਂ ਰਿਹਾ, ਅਤੇ ਮਹਾਂਪੁਰਖਾਂ ਸੁਖ ਜਪਜੀ ਸਾਹਿਬ ਸੇਵਾ ਆਦਿ ਵੀ ਨਾਲ ਗੁਰੂ ਸ਼ਬਦ ਕਿਉਂ ਨਹੀਂ ਵਰਤਿਆ? ਇਹ ਬੜੀ ਵੱਡੀ ਗੱਲ ਸੀ ਸਿੱਖਿਆ ਦੇਣ ਵਾਸਤੇ। ਸੋ ਐਸੇ ਮਹਾਂਪੁਰਖਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਸਿਖਾਇਆ ਕਿ ਉਹਨਾਂ ਦੀ ਚਾਲ ਨਿਰਾਲੀ ਆ ਸਾਡੇ ਨਾਲੋਂ, ਸਾਡੀ ਵਰਗੀ ਨਹੀਂ ਉਹਨਾਂ ਦੀ ਚਾਲ, ਉਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਸਮਾਏ ਹੁੰਦੇ ਆ। ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਜਿਹੜੇ ਸੂਰਬੀਰ ਬੜੇ ਯੋਧੇ ਸਨ, ਜਿਵੇਂ ਗੁਰਬਾਣੀ ਵਿੱਚ ਮਹਾਰਾਜ ਜੀ ਦੇ ਬਚਨ ਆਉਂਦੇ ਨਾ, ਸੂਰਬੀਰ ਬਚਨ ਕੇ ਬਲੀ ਅਤੇ ਕੌਲਾ ਬਪੁਰਾ ਸੰਤੀ ਸ਼ਲੀ, ਉਹ ਸੂਰਬੀਰ ਹੁੰਦੇ ਅਤੇ ਬਚਨਾਂ ਦੇ ਬੜੇ ਬਲੀ ਹੁੰਦੇ ਆ। ਉਹ ਸੂਰਬੀਰ ਕਿਸ ਤਰ੍ਹਾਂ ਸਨ ਮਹਾਂਪੁਰਖ ਦੇ? ਗੁਰਦਾਵ ਜੀ ਨਾਲ ਉਦਾਹਰਨ ਮੈਂ ਪਹਿਲਾਂ ਸਾਂਝੀ ਕਰ ਦਿੱਤੀ ਕਿ ਮਹਾਂਪੁਰਖਾਂ ਨੇ ਇੰਦਰਾ ਗਾਂਧੀ ਨੂੰ ਸਾਹਮਣੇ ਲਲਕਾਰਿਆ ਸੀਗਾ ਦਿੱਲੀ ਜਾ ਕੇ, ਉਹਦੇ ਮੂੰਹ ਦੇ ਉੱਤੇ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਬੜੇ ਬੜੇ ਇੰਦਰਾ ਨੇ ਫੜ ਕੇ ਜੇਲੇ ਤੁੰਨੇ ਹੋਏ ਸਨ, ਕੋਈ ਕੁਸਕਦਾ ਨਹੀਂ ਸੀ, ਉਦੋਂ ਉਹਦੇ ਮੂੰਹ 'ਤੇ ਕਿਹਾ। ਅਤੇ ਉਦੋਂ ਜੈਲ ਸਿੰਘ ਨੂੰ ਪੁੱਛਦੀ ਵੀ ਇਹ ਕੌਣ ਆ, ਅਤੇ ਕਹਿੰਦਾ ਵੀ ਇਹ ਹੋਈ ਉਹ ਭਿੰਡਰਾਂ ਵਾਲਾ। ਅੱਛਾ, ਉਹ ਫਿਰ ਉਦੋਂ ਮਹਾਂਪੁਰਖਾਂ ਨੂੰ ਫਿਰ ਫੜਨ ਦੀਆਂ ਸਾਜ਼ਿਸ਼ਾਂ ਵੀ ਹੋਈਆਂ ਸੀ, ਤੋ ਕਿਹਾ ਸੀਗਾ ਕਿ ਇਹਨਾਂ ਨੂੰ ਹੁਣ ਨਹੀਂ ਵਰੰਟ ਕੱਢ ਸਕਦੇ, ਫੜ ਸਕਦੇ, ਬੜੀ ਭਾਰੀ ਸੰਗਤ ਆ, ਬੜੀ ਗੜਬੜ ਹੋ ਜਾਊਗੀ, ਇਹ ਕੰਮ ਨਹੀਂ ਕਰਨਾ। ਅਤੇ ਮਹਾਂਪੁਰਖਾਂ ਉਦੋਂ ਲਲਕਾਰਿਆ ਸੂਰਬੀਰਤਾ। ਤੋ ਇੱਕ ਵਾਰ ਜਦੋਂ ਐਮਰਜੈਂਸੀ ਲੱਗੀ ਹੋਈ ਸੀ, ਜਦੋਂ ਸਾਰੀ ਦੁਨੀਆ ਤੜਫੜੀ ਸੀ, ਚਿੜੀ ਨਹੀਂ ਸੀ ਇੰਦਰਾ ਗਾਂਧੀ ਫੜਕਣ ਦੇ ਰਹੀ, ਅਤੇ ਨਸਬੰਦੀ ਕਰੀ ਜਾਂਦੀ ਸੀ, ਸਾਰਿਆਂ ਦੀ ਵੀ ਆਬਾਦੀ ਵੱਧ ਚੱਲੀ ਆ, ਮਹਾਂਪੁਰਖਾਂ ਕਿਹਾ ਸੀ ਵੀ ਸਿੱਖ ਕੌਮ ਖੁਸਰਿਆਂ ਦੀ ਕੌਮ ਨਹੀਂ, ਇਹ ਸੂਰਮਿਆਂ ਦੀ ਕੌਮ ਆ, ਇਹ ਮਰਦ ਸੂਰਮੇ ਯੋਧਿਆਂ ਦੀ ਕੌਮ ਆ, ਇੱਦਾਂ ਰੋਮਾਂ ਕੇਸਾਂ ਦੀ ਬੇਦਬੀ ਕਰਨ ਹੁੰਦੀ ਆ, ਇਹ ਰੋਮਾਂ ਦੀ ਬੇਦਬੀ ਨਸਬੰਦੀ ਕਰੀ ਜਾਣਾ ਪ੍ਰਸ਼ਨ ਕਰਾ ਕੇ, ਐਸਾ ਅਸੀਂ ਨਹੀਂ ਹੋਣ ਦਿਆਂਗੇ। ਅਤੇ ਜਿਹੜਾ ਤੂੰ ਔਰੰਗਜ਼ੇਬ ਵਾਂਗੂ ਬੇਨਿਆਈ ਕਰ ਰਹੀ, ਐਮਰਜੈਂਸੀ ਲਾ ਕੇ, ਐਮਰਜੈਂਸੀ ਅਸੀਂ ਤੋੜ ਦੇਣੀ, ਰਹਿਣ ਨਹੀਂ ਦੇਣੀ ਅਸੀਂ। ਅਤੇ ਮਹਾਂਪੁਰਖਾਂ ਨੇ 37 ਨਗਰ ਕੀਰਤਨ ਕੱਢ ਕੇ, ਜਲੂਸ ਕੱਢ ਕੇ ਉਹਦੀ ਐਮਰਜੈਂਸੀ ਨੂੰ ਤੋੜ ਦਿੱਤਾ ਸੀਗਾ। ਇਸ ਦੌਰਾਨ ਹੀ ਜਦੋਂ ਨਾ ਨਰਕਧਾਰੀ ਜਿਹੜੇ ਛੱਡੇ ਹੋਏ ਸਨ ਇਹਨਾਂ ਵੱਲੋਂ, ਜਿਹਨੂੰ ਨਿਰੰਕਾਰੀ ਕਹਿੰਦੇ ਆ, ਨਰਕਧਾਰੀ, ਇਹਨਾਂ ਦਾ ਵੀ ਬੜਾ ਉਦੋਂ ਬੋਲਬਾਲਾ ਸੀਗਾ। ਅਤੇ ਗੁਰਦਾਸਪੁਰ ਦਾ ਇੱਕ DC ਬੜਾ ਹੰਕਾਰਿਆ ਹੋਇਆ ਸੀ, ਨਰਕਧਾਰੀ ਆ ਸੀ, ਨਰਕਧਾਰੀਆਂ ਦਾ ਚੇਲਾ ਸੀਗਾ। ਅਤੇ ਉੱਥੇ ਸੰਤ ਸਿਪਾਹੀ ਸਭਾ, ਨੌਜਵਾਨ ਸਭਾ ਸੀ, ਇੱਕ ਸੰਤ ਸਿਪਾਹੀ ਨੌਜਵਾਨ ਸਭਾ, ਅਤੇ ਉਹਦਾ ਸੀਗਾ ਪ੍ਰਧਾਨ ਕੁਲਵਿੰਦਰ ਸਿੰਘ। ਅਤੇ ਉਹ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਪਾਸ ਆਇਆ ਅਤੇ ਆ ਕੇ ਆਪਣਾ ਰੋਣਾ ਰੋਣ ਲੱਗਾ। ਮਹਾਂਪੁਰਖ ਜਿਹੜਾ ਨਰਕਧਾਰੀ DC ਆ ਨਾ, ਬੜਾ ਉਹਨੇ ਤੰਗ ਕੀਤਾ ਹੈ ਜੀ, ਉਹਦੇ ਨਗਰ ਕੀਰਤਨ ਨੂੰ ਨਹੀਂ ਸਾਨੂੰ ਕੱਢਣ ਦਿੰਦਾ ਇੱਥੋਂ। ਅਤੇ ਮਹਾਂਪੁਰਖਾਂ ਨੇ ਉਹ ਸਾਰਾ ਜਿਹੜਾ ਕੰਟਰੋਲ ਨਗਰ ਕੀਰਤਨ ਕਰਨ ਦਾ ਨਾ ਆਪਣੇ ਹੱਥ ਲੈ ਲਿਆ। ਸੋ ਅਰਦਾਸ ਨੂੰ 4:15 ਵਜੇ ਤੱਕ ਸਮਾਂ ਲਾਉਣ ਦਾ ਹੁਕਮ ਹੋਇਆ ਆ, ਆਪ ਸਭ ਸੰਗਤਾਂ ਇਕਾਗਰਤਾ ਬਣਾਈ ਰੱਖਿਓ। ਸੋ ਮੈਂ ਸਮਾਂ ਦੱਸ ਦਿਆਂ ਵੀ ਕਿੰਨਾ, ਸੰਗਤਾਂ ਨੂੰ ਪਤਾ ਨਹੀਂ ਹੁੰਦਾ ਵੀ ਕਿੰਨਾ ਕੁ ਸਮਾਂ ਹੋਰ ਲੱਗਣਾ। ਸੋ ਰਹੋ ਵਿਚਾਰ, ਮਹਾਂਪੁਰਖਾਂ ਨੇ ਉਦੋਂ ਸਾਰਾ ਜਿਹੜਾ ਸੀ ਨਾ ਪ੍ਰਬੰਧ ਆਪਣੇ ਹੱਥ ਲੈ ਲਿਆ। ਅਤੇ ਆਪਣੇ ਹੱਥ ਲੈ ਕਰਕੇ ਮਹਾਂਪੁਰਖਾਂ ਨੇ ਕਿਹਾ ਵੀ ਅਸੀਂ ਨਗਰ ਕੀਰਤਨ ਕੱਢਾਂਗੇ, ਕੌਣ ਡੱਕੂਗਾ ਸਤਿਗੁਰੂ ਸਾਹਿਬ ਜੀ ਦੇ ਸਜਾਹੋ ਜਲਾਲ ਨੂੰ ਭਲਾ। ਅਤੇ ਉਹ ਜੋ ਨਰਕਧਾਰੀ DC ਨੇ ਸੁਣਿਆ ਨਾ ਵੀ ਮਹਾਂਪੁਰਖਾਂ ਨੇ ਹੁਣ ਆਉਣਾ, ਅਤੇ ਉਹਦੇ ਹੱਥਾਂ ਪੈਰਾਂ ਨੂੰ ਪੈ ਗਈ। ਉਹਨੇ ਫਿਰ ਮਹਾਂਪੁਰਖਾਂ ਨੂੰ ਸੁਨੇਹਾ ਘੱਲਿਆ ਵੀ ਜਾਓ, ਜਾ ਕੇ ਆਖੋ ਵੀ ਇੱਥੋਂ ਨਾ ਦੋ ਵੱਡੇ ਮਨਿਸਟਰ ਕੇਂਦਰ ਤੋਂ, ਸੈਂਟਰ ਤੋਂ ਆ ਰਹੇ ਆ, ਅਤੇ ਸਵੇਰੇ 9 ਵਜੇ ਤੱਕ ਸਾਰੀ ਸੜਕ ਸਾਨੂੰ ਵਿਹਲੀ ਚਾਹੀਦੀ ਆ। ਅਤੇ ਮਹਾਂਪੁਰਖਾਂ ਨੇ ਅਗਰ ਜਵਾਬ ਦੇ ਕੇ ਘੱਲਿਆ, ਮਹਾਂਪੁਰਖ ਕਹਿਣ ਲੱਗੇ ਵੀ ਜਾਓ ਉਸ ਨਰਕਧਾਰੀ DC ਨੂੰ ਜਾ ਕੇ ਕਹਿ ਦਿਓ ਵੀ ਪਾਤਸ਼ਾਹ ਦੇ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਰਹੇ ਆ, ਉਹਨੂੰ ਕਹੇ ਵੀ ਜਿਹੜੇ ਦੋਵੇਂ ਤੇਰੇ ਮਿਨਿਸਟਰ ਆ ਰਹੇ ਨਾ, ਉਹ ਸੜਕ ਦੇ ਦੋਵੇਂ ਪਾਸੇ ਖਲੋ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਮਸਕਾਰ ਕਰਨ, ਇਹ ਲਲਕਾਰ ਕੇ ਉਹਨੂੰ ਬਚਨ ਕਹੇ। ਜਿਹੜੇ ਗੁਰਬਾਣੀ ਵਿੱਚ ਮਹਾਰਾਜ ਜੀ ਦੇ ਬਚਨ ਆਉਂਦੇ ਨਾ, ਜੈਸਾ ਕਰੈ ਮਹੱਲਾ ਦੂਜਾ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾ ਰਹੇ, ਜੈਸਾ ਕਰੈ ਕਹਾਵੈ ਤੈਸਾ, ਐਸੀ ਬਣੀ ਜ਼ਰੂਰਤ ਹੋਵੇ ਲਿੰਗ ਝਿੰਗ ਨਹਿ ਹੋਵੇ ਹੈ, ਐਸੀ ਕਹੀ ਹੈ ਮੂਰਤ ਐਸੀ ਕਹੀ ਹੈ ਸੂਰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਮਰਦ ਹੋਵੇ ਖਾਲਸਾ ਮਰਦ ਹੋਵੇ ਲਿੰਗ, ਅੰਗਾਂ ਸਹਿਦ ਹੋਵੇ ਮਰਦ ਸੂਰਮਾ ਹੋਵੇ ਲਿੰਗ ਝਿੰਗ ਨਹਿ ਹੋਵੇ, ਝੜੇ ਹੋਏ ਅੰਗਾਂ ਵਾਲਾ ਕਾਇਰ ਖੁਸਰਾ ਨਾ ਹੋਵੇ ਕਾਇਰ ਨਾ ਹੋਵੇ, ਮਰਦ ਹੋਵੇ ਹੋਵੇ ਲਿੰਗ ਝਿੰਗ ਨਹਿ ਹੋਵੇ ਹੈ, ਐਸੀ ਕਹੀ ਹੈ ਮੂਰ ਸੂਰਤ। ਕਹਿੰਦੇ ਐਸਾ ਮਰਦ ਚਾਹੀਦਾ, ਇਸ ਮਰਦਾਂ ਵਾਂਗੂ ਮਹਾਂਪੁਰਖਾਂ ਨੇ ਲਲਕਾਰ ਕੇ ਉਸਨੂੰ ਆਖਿਆ ਸੀ ਵੀ ਤੇਰੇ ਜਿਹੜੇ ਮੰਤਰੀ ਆਉਣੇ ਨਾ ਉਹ ਹੱਥ ਜੋੜ ਕੇ ਦੋਵੇਂ ਪਾਸੇ ਖਲੋਤੇ ਹੋਣ, ਇਹ ਨਗਰ ਕੀਰਤਨ ਇਸੇ ਤਰ੍ਹਾਂ ਲੰਘ ਕੇ ਜਾਵੇਗਾ। ਇਸ ਤਰ੍ਹਾਂ ਹੀ ਮਹਾਂਪੁਰਖਾਂ ਨੇ ਲੰਗਰ ਕੀਰਤਨ ਲੰਘਾ ਕੇ ਖੜਿਆ ਸੀ, ਕੋਈ ਰੋਗ ਨਹੀਂ ਸੀ ਸਕਿਆ। ਅਤੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਇਸ ਤਰ੍ਹਾਂ ਬੜੀ ਭਾਰੀ ਪ੍ਰਚਾਰ ਕਰਕੇ ਐਮਰਜੈਂਸੀ ਦਿਨਾਂ ਵਿੱਚ ਇੱਕ ਬੜੀ ਵੱਡੀ ਕ੍ਰਾਂਤੀ ਲਿਆਂਦੀ ਸੀ। ਉਦੋਂ ਸਮਾਂ ਹੁਣ ਕਹਿ ਲੈਣੀਆਂ ਗੱਲਾਂ ਸੌਖੀਆਂ ਆ, ਜਦੋਂ ਪਤਿਤ ਪੁਣੇ ਦੀ ਹਨੇਰੀ ਵੱਗ ਗਈ ਹੋਈ ਸੀ ਪੰਜਾਬ ਵਿੱਚ। ਮਹਾਂਪੁਰਖਾਂ ਨੂੰ ਇਸ ਗੱਲ ਦਾ ਬੜਾ ਦਰਦ ਸੀਗਾ ਵੀ ਇਹ 300 ਸਾਲ ਪਹਿਲਾਂ ਇਹ ਖਾਲਸਾ ਜਿਹੜਾ ਸੀਸ 'ਤੇ ਆਪਣਾ ਲਵਾ ਲੈਂਦਾ ਸੀਗਾ, ਪਰ ਇਸ ਖਾਲਸੇ ਨੇ ਕਦੀ ਹਿੰਦੂਆਂ ਅਤੇ ਮੁਸਲਮਾਨਾਂ ਦੀ ਈਨ ਨਹੀਂ ਮੰਨੀ, ਸਨਾਂ ਦੇ ਮੁੱਲ ਪੈ ਗਏ ਸਨ। ਅਤੇ ਅੱਜ ਉਹੀ ਖਾਲਸਾ ਆਪਣੇ ਆਪ ਹੀ ਸਿਰ ਮੂੰਹ ਮਨਾਈ ਜਾ ਰਿਹਾ ਹੈ, ਬੜਾ ਦਰਦ ਸੀ। ਅਤੇ ਮਹਾਂਪੁਰਖਾਂ ਨੇ ਬੜਾ ਭਾਰੀ ਪ੍ਰਚਾਰ ਕੀਤਾ, ਪਤਿਤ ਪੁੜੇ ਨੂੰ ਠੱਲ ਪਾਈ ਸੀ ਇਸ ਪਾਸਿਓਂ। ਅਤੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਸਿੱਖੀ ਪ੍ਰਚਾਰ ਦੀ ਬੜੀ ਤੜਫ ਹੁੰਦੀ ਸੀਗੀ, ਜੋ ਸਾਡੇ ਮਨਾਂ ਵਿੱਚ ਵੀ ਹੋਣੀ ਚਾਹੀਦੀ ਆ ਵੀ ਬੱਚਿਆਂ ਨੂੰ ਗੁਰਮਤਿ ਸਿੱਖਿਆ ਗੁਰਬਾਣੀ ਪ੍ਰਚਾਰ ਨਾਲ ਜੋੜੀਏ। ਮਹਾਂਪੁਰਖ ਇੰਨੀ ਤੜਫ ਸੀ ਸਿੱਖੀ ਪ੍ਰਚਾਰ ਵਾਸਤੇ ਵੀ ਇੱਕ ਵਾਰ ਨਾਭੇ ਦੀ ਦੱਸਦੇ ਗੱਲ ਆ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨਾਭੇ ਸੀਗੇ ਪੰਜਾਬ ਵਿੱਚ, ਅਤੇ ਉੱਥੇ ਨਾਭੇ ਸੀਗੇ ਅਤੇ ਮਹਾਂਪੁਰਖਾਂ ਦਾ ਸਰੀਰ ਬਹੁਤ ਢਿੱਲਾ ਹੋ ਗਿਆ ਅਤੇ ਇਤਨਾ ਜ਼ਿਆਦਾ ਵੀਕਨੈਸ ਆ ਗਈ, ਢਿੱਲਾ ਹੋ ਗਿਆ ਵੀ ਮਹਾਂਪੁਰਖਾਂ ਨੂੰ ਪੌੜੀਆਂ ਵੀ ਫੜ ਕੇ ਚੜ੍ਹਾਉਣਾ ਪੈਂਦਾ ਸੀ, ਕਿਉਂਕਿ ਸਰੀਰ ਵਿੱਚ ਢਿੱਲ ਮੱਠ ਹੋ ਜਾਂਦੀ, ਬਹੁਤ ਜ਼ਿਆਦਾ ਆ ਗਈ ਸੀ, ਪ੍ਰਚਾਰ ਬੜਾ ਦਿਨ ਰਾਤ ਕਰਦੇ ਸੀ ਅਤੇ ਇੰਨੇ ਢਿੱਲਾ ਸਰੀਰ ਹੋਇਆ ਸੀ ਕਿ ਪੌੜੀਆਂ ਫੜ ਕੇ ਤਾਂ ਚੜ੍ਹਾਉਣਾ ਪੈਂਦਾ ਸੀ, ਸਿੰਘਾਂ ਨੂੰ ਪੌੜੀਆਂ ਨਹੀਂ ਸੀ ਚੜ੍ਹ ਸਕਦੇ, ਇਤਨੇ ਬਿਮਾਰ ਹੋ ਗਏ ਸਨ। ਅਤੇ ਉਸੇ ਰਾਤ ਹੀ ਨਾ ਉੱਥੋਂ ਚੰਡੀਗੜ੍ਹ ਤੋਂ ਸੰਗਤਾਂ ਆਈਆਂ ਅਤੇ ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ ਗੁਰਮਤਿ ਸਮਾਗਮ ਰੱਖੇ ਹੋਏ ਆ ਅਤੇ ਸੰਗਤਾਂ ਤੁਹਾਡੀਆਂ ਬੇਸਬਰੀ ਨਾਲ ਉਡੀਕ ਕਰ ਰਹੀਆਂ, ਤੁਸੀਂ ਭਾਵੇਂ 5-10 ਮਿੰਟ ਹੀ ਆਓ ਜ਼ਰੂਰ ਆਓ ਉੱਥੇ। ਸਿੰਘ ਆਖਣ ਮਹਾਂਪੁਰਖੋ ਤੁਹਾਡੇ ਕੋਲ ਪੌੜੀਆਂ ਨਹੀਂ ਚੜ੍ਹਿਆ ਜਾ ਰਿਹਾ, ਫੜ ਕੇ ਤੁਹਾਨੂੰ ਚੜ੍ਹਾ ਰਿਹਾ, ਤੁਸੀਂ ਕਿੱਦਾਂ ਜਾਣਾ? ਪਰ ਮਹਾਂਪੁਰਖ ਕਹਿੰਦੇ ਨਹੀਂ, ਸੰਗਤਾਂ ਦਾ ਹੁਕਮ ਹੈ, ਅਸੀਂ ਜਾਣਾ ਹੀ ਜਾਣਾ ਹੈ ਪ੍ਰਚਾਰ ਕਰਨ ਵਾਸਤੇ। ਅਤੇ ਮਹਾਂਪੁਰਖਾਂ ਨੇ 2 ਘੰਟੇ ਰੱਜ ਕੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਸੀਗਾ ਅਤੇ ਇੰਨੀ ਤੜਫ ਸੀਗੀ ਅਤੇ ਮਹਾਂਪੁਰਖ ਕਈ ਵਾਰਾਂ 8 ਤੋਂ 9-9 ਕਥਾ ਪੂਰੇ ਦਿਨ ਵਿੱਚ ਕਰਿਆ ਕਰਦੇ, 8 ਤੋਂ 9-9 ਕਥਾ ਇੱਕ ਥਾਂ ਨਹੀਂ, ਕਈ ਥਾਂ ਜਾ ਕਰਕੇ ਪੰਜਾਬ ਵਿੱਚ ਕਈ ਥਾਂ ਜਾ ਕੇ। ਅਤੇ ਐਮਰਜੈਂਸੀ ਦੇ ਦਿਨਾਂ ਵਿੱਚ ਜਲੂਸ ਨਗਰ ਕੀਰਤਨ ਵਿੱਚ 15-15 ਘੰਟੇ ਕਹਿੰਦੇ ਪ੍ਰਚਾਰ ਕਰਿਆ ਕਰਦੇ ਸਿੱਖੀ ਦੀ, ਇੰਨੀ ਤੜਫ ਸੀ ਉਹਨਾਂ ਦੇ ਮਨ ਵਿੱਚ। ਅਤੇ ਮਹਾਂਪੁਰਖਾਂ ਨੇ ਉਦੋਂ ਨਾਰਾ ਦਿੱਤਾ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਨਾਰੇ ਨੇ ਬੜੀ ਭਾਰੀ ਕ੍ਰਾਂਤੀ ਲਿਆਂਦੀ ਸੀ, ਬੜੇ ਪਤਿਤ ਜਿਹੜੇ ਸਨ ਸਿੱਖ ਬਣ ਗਏ, ਸਿੰਘ ਸੱਜ ਗਏ। ਜਿੱਥੇ ਚੰਡੀਗੜ੍ਹ ਜਾ ਕੇ 2 ਘੰਟੇ ਪ੍ਰਚਾਰ ਕੀਤਾ ਸੀ ਨਾ, ਬਿਮਾਰ ਹੋਣ ਦੇ ਬਾਵਜੂਦ 170 ਪ੍ਰਾਣੀਆਂ ਉੱਥੇ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣੇ। ਇੰਨੀ ਭਾਰੀ ਪ੍ਰਚਾਰ ਦੀ ਲਹਿਰ ਮਹਾਂਪੁਰਖਾਂ ਨੇ ਚਲਾਈ ਸੀਗੀ। ਅਤੇ ਮਹਾਂਪੁਰਖ ਸੂਰਬੀਰ ਬਚਨ ਕੇ ਬਲੀ ਵੀ ਕਿੱਦਾਂ ਸਨ, ਸੂਰਬੀਰਤਾ ਦੀ ਗੱਲ ਸੁਣੀ ਫਿਰ ਬਚਨ ਕੇ ਬਲੀ ਵੀ ਕਿੱਦਾਂ ਸਨ, ਇਹ ਮੈਂ ਇੱਕ ਵਾਰਤਾ ਕਹਿ ਕੇ ਸਮਾਪਤੀ ਕਰਾਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ, ਜਿਨ੍ਹਾਂ ਨੂੰ ਉਸ ਸਮੇਂ ਜਥੇ ਵਿੱਚ ਅਭਿਆਸੀ ਕਿਹਾ ਜਾਂਦਾ ਸੀਗਾ, ਅਤੇ ਇੱਕ ਚੱਕੋਵਾਲ ਪਿੰਡ ਵਿੱਚ ਲਾਇਲਪੁਰ ਤੋਂ 1947 ਦੇ ਵੰਡ ਵਿੱਚੋਂ ਆਏ ਸਨ ਭਾਈ ਤਾਰਾ ਸਿੰਘ ਜੀ, ਅਤੇ ਉਹਨਾਂ ਦੇ ਪਿੰਡ ਸ੍ਰੀ ਅਖੰਡ ਪਾਠ ਸਾਹਿਬ ਹੋਣਾ ਸੀਗਾ। ਅਤੇ ਅਖੰਡ ਪਾਠ ਸਾਹਿਬ ਕਰਨ ਜਦੋਂ ਟਕਸਾਲ ਦੇ ਸਿੰਘ ਗਏ ਤਾਂ ਸੰਤ ਬਾਬਾ ਜਰਨੈਲ ਸਿੰਘ ਜਦੋਂ ਵਿਦਿਆਰਥੀ ਸਟੂਡੈਂਟ ਸਨ ਜਥੇ ਵਿੱਚ, ਅਤੇ ਮਹਾਂਪੁਰਖਾਂ ਦੀ ਸੇਵਾ ਲੱਗੀ ਵੀ ਤੁਸੀਂ ਜਾ ਕੇ ਸਾਰਾ ਇੱਥੇ ਪ੍ਰਬੰਧ ਸੰਭਾਲਣਾ ਆ। ਜਿਸ ਦਿਨ ਸਵੇਰੇ ਭੋਗ ਪੈਣਾ ਸੀ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ, ਅਤੇ ਉਸ ਸਮੇਂ ਭਾਈ ਤਾਰਾ ਸਿੰਘ ਜੀ ਆਖਣ ਲੱਗੇ ਬਾਬਾ ਜਰਨੈਲ ਸਿੰਘ ਜੀ ਨੂੰ, ਬਾਬਾ ਜਰਨੈਲ ਸਿੰਘ ਤੋਂ ਵਿਦਿਆਰਥੀ ਸਨ ਉਦੋਂ ਅਜੇ, ਕਹਿਣ ਲੱਗੇ ਕਿ ਸਾਡਾ ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਜੀ ਨਾਲ ਬਹੁਤ ਪ੍ਰੇਮ ਸੀ, ਜੋ ਟਕਸਾਲ ਦੇ ਪਹਿਲਾਂ 12ਵੇਂ ਮੁਖੀ ਸਨ। ਅਤੇ ਕਹਿਣ ਲੱਗੇ ਕਿ ਮੈਂ ਇਹ ਚਾਹੁੰਦਾ ਵੀ ਹੁਣ ਟਕਸਾਲ ਦੇ ਮੁਖੀ ਬਾਬਾ ਕਰਤਾਰ ਸਿੰਘ ਜੀ ਬਣੇ ਆ, ਅਤੇ ਉਹ ਆ ਕੇ ਅਰਦਾਸ ਕਰਨਾ, ਫਿਰ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਆ ਵੀ ਇਹ ਉਹੀ ਮਹਾਂਪੁਰਖਾਂ ਵਰਗੇ ਮਹਾਂਪੁਰਖ ਆ, ਮੈਂ ਤਾਂ ਮੇਰਾ ਮਨ ਮੰਨਦਾ ਆ। ਅਤੇ ਉਹਨੇ ਸੰਤ ਪਦ ਵੀ ਨਾਲ ਨਹੀਂ ਸੀ ਲਾਇਆ, ਇਕੱਲਾ ਕਰਤਾਰ ਸਿੰਘ ਕਹਿ ਕੇ ਕਿਹਾ। ਅਤੇ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਨੂੰ ਇਸ ਗੱਲ ਦਾ ਬੜਾ ਹੀ ਦੁੱਖ ਲੱਗਾ, ਬੜੇ ਜਲਾਲ ਵਿੱਚ ਆ ਕੇ ਇਹਨੂੰ ਕਹਿਣ ਲੱਗੇ, ਭਾਈ ਤਾਰਾ ਸਿੰਘ ਜੀ, ਜੇ ਸੰਤ ਬਾਬਾ ਕਰਤਾਰ ਸਿੰਘ ਜੀ ਅਰਦਾਸ ਵਿੱਚ ਆ ਕੇ ਕਰ ਦੇਣ ਅਰਦਾਸ, ਤਾਂ ਫਿਰ ਸੰਤ ਮੰਨ ਲਈ, ਜੇ ਨਾ ਆਉਣ ਤਾਂ ਨਾ ਮੰਨੀ ਉਹ ਸੰਤ ਹਨ। ਇਹ ਜਦੋਂ ਬਚਨ ਕਹੇ ਮਹਾਂਪੁਰਖਾਂ ਨੇ, ਇੱਧਰ ਫਿਰ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਾ ਸੰਤ ਬਾਬਾ ਕਰਤਾਰ ਸਿੰਘ ਜੀ ਬੱਸ ਵਿੱਚ ਆ ਰਹੇ ਸਨ, ਆਪਣੇ ਸਮੇਂ ਦੇ ਨਾਲ ਆਉਣਾ ਸੀ ਕਥਾ ਦੇ ਟਾਈਮ, ਅਤੇ ਭੋਗ ਦੀ ਤਿਆਰੀ ਹੋ ਰਹੀ ਸੀ, ਭੋਗ ਆਰੰਭ ਹੋ ਗਿਆ, ਅਰਦਾਸ ਦੀ ਤਿਆਰੀ ਹੋਣ ਵਾਲੀ ਸੀ, ਮਹਾਂਪੁਰਖ ਦੂਰੋਂ ਆ ਰਹੇ ਸੀ, ਅਤੇ ਆਉਣ ਦਾ ਰਸਤੇ ਵਿੱਚ ਬੱਸ ਵੀ ਖਰਾਬ ਹੋ ਗਈ, ਅਤੇ ਮਹਾਂਪੁਰਖ ਕੁਝ ਸਿੰਘਾਂ ਨਾਲ ਲੈ ਕੇ ਵਾਹੋ ਦਾਹੀ ਭੱਜੇ, ਆਉਣ ਮੁੜਕੀ ਹੋਏ, ਖੇਤਾਂ ਵਾਹਣਾਂ ਰਾਹੀਂ ਪਹੁੰਚਦੇ ਉੱਥੇ ਆ ਗਏ, ਪਹੁੰਚ ਗਏ ਜਦੋਂ ਆਖਿਆ ਨਾ ਤੂੰ ਠਾਕੁਰ ਤੁਮ ਪਹਿ ਅਰਦਾਸ, ਤਾਂ ਉਦੋਂ ਮਹਾਂਪੁਰਖ ਐਨ ਅਰਦਾਸ ਵਿੱਚ ਆ ਕੇ ਖਲੋ ਗਏ। ਅਤੇ ਫਿਰ ਮਹਾਂਪੁਰਖਾਂ ਨੇ ਅਰਦਾਸ ਕੀਤੀ, ਸ੍ਰੀ ਮੁੱਖ ਵਾਗ ਹੋਏ, ਕਥਾ ਹੋਈ, ਅਤੇ ਫਿਰ ਭਾਈ ਤਾਰਾ ਸਿੰਘ ਜੀ ਨੂੰ ਮਿਲੇ, ਅਤੇ ਕਹਿਣ ਲੱਗੇ ਭਾਈ ਤਾਰਾ ਸਿੰਘ ਜੀ, ਜਿਸ ਤਰ੍ਹਾਂ ਦੇ ਧੰਨ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਜੀ ਸਨ, ਮੈਂ ਤਾਂ ਉੱਦਾਂ ਦਾ ਨਹੀਂ, ਮੇਰੇ ਵਿੱਚ ਉੱਦਾਂ ਦਾ ਕੋਈ ਗੁਣ ਨਹੀਂ ਹੈਗਾ, ਪਰ ਸਤਿਗੁਰੂ ਸਾਹਿਬ ਜੀ ਨੇ ਨਿਭਾ ਲਈ ਆ। ਉੱਥੇ ਫਿਰ ਭਾਈ ਤਾਰਾ ਸਿੰਘ ਜੀ ਨੇ ਮੁਆਫ਼ੀ ਮੰਗੀ, ਅਤੇ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਮੋਢੇ 'ਤੇ ਹੱਥ ਰੱਖ ਕੇ ਪਰਾਂ ਲੈ ਗਏ, ਕਹਿਣ ਲੱਗੇ ਅਭਿਆਸੀਆ, ਤੇਰੇ ਇਸ ਜਿੱਦ ਨੇ ਮੇਰੀਆਂ ਦੌੜਾਂ ਕਢਾ ਦਿੱਤੀਆਂ, ਨਹੀਂ ਤਾਂ ਮੈਂ ਤਾਂ ਆਪਣੇ ਹੌਲੀ ਹੌਲੀ ਆਉਣਾ ਸੀਗਾ ਆਪਣੇ ਸਮੇਂ ਦੇ ਨਾਲ, ਇਸ ਕਰਕੇ ਐਵੇਂ ਮੇਰੀਆਂ ਦੌੜਾਂ ਨਾ ਕਢਾਇਆ ਕਰ, ਤੇਰੇ ਅਤੇ ਮੇਰੇ ਵਿੱਚ ਅਭਿਆਸੀ ਆ, ਹੁਣ ਕੋਈ ਫਰਕ ਨਹੀਂ ਹੈਗਾ ਹੈ। ਇਸ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਉਦੋਂ ਹੀ ਪ੍ਰੇਮ ਕਰਿਆ ਕਰਦੇ ਸਨ। ਐਸੀ ਬੇਅੰਤ ਮਹਿਮਾ ਵਡਿਆਈ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ, ਐਸਾ ਹੀ ਜਿਤਨਾ ਸਤਿਕਾਰ ਬਾਬਾ ਜਰਨੈਲ ਸਿੰਘ ਜੀ ਦਾ ਸੀ, ਇਸ ਤਰ੍ਹਾਂ ਹੀ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਸੰਤ ਬਾਬਾ ਕਰਤਾਰ ਸਿੰਘ ਜੀ ਕਰਦੇ। ਜਦੋਂ ਉੱਥੇ ਮਹੀਤੇ ਗੁਰਦੁਆਰਾ ਸਾਹਿਬ ਬਣ ਰਿਹਾ ਸੀਗਾ, ਸ੍ਰੀ ਗੁਰਦਰਸ਼ਨ ਪ੍ਰਕਾਸ਼ ਗੁਰਦੁਆਰਾ, ਅਤੇ ਜਦੋਂ ਇਹ ਵਾਰਤਾ ਆਪ ਜੀਆਂ ਕਈ ਵਾਰਾਂ ਅੱਗੇ ਸੁਣੀ ਆ, ਜਦੋਂ ਮਹਾਂਪੁਰਖਾਂ ਨੇ ਉਹ ਜਿਹੜਾ ਗਾਡਰ ਸੀਗਾ ਵਿੰਗਾ ਹੁੰਦਾ ਸੀ, ਅਤੇ ਮਹਾਂਪੁਰਖਾਂ ਨੇ ਸਿੱਧਾ ਕਰ ਦਿੱਤਾ ਸੀ, ਮਿਸਤਰੀ ਵੇਖ ਕੇ ਹੈਰਾਨ ਰਹਿ ਗਏ ਵੀ ਇਹ ਕਿੱਦਾਂ ਹੋ ਗਿਆ। ਜਦੋਂ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੂੰ ਪਤਾ ਲੱਗਾ, ਮਹਾਂਪੁਰਖ ਕਹਿੰਦੇ ਵੀ ਤੂੰ ਕਰਾਮਾਤ ਵਿਖਾਉਣਾ, ਮਹਾਂਪੁਰਖਾਂ ਨੇ ਫਿਰ ਝਿੜਕਿਆ ਉੱਥੇ, ਅਤੇ ਕਹਿੰਦੇ ਤੈਨੂੰ ਜਥੇ 'ਚ ਨਹੀਂ ਰਹਿਣ ਦੇਣਾ, ਤੈਨੂੰ ਜਥੇ ਤੋਂ ਚਲੇ ਜਾ, ਇੱਥੇ ਰਹਿਣਾ ਜਥੇ ਵਿੱਚ, ਅਤੇ ਮਹਾਂਪੁਰਖ ਕਹਿੰਦੇ ਜਥੇ ਵਿੱਚੋਂ ਚਲੇ ਗਏ ਸਨ ਬਾਬਾ ਠਾਕੁਰ ਸਿੰਘ ਜੀ ਦਾ ਹੁਕਮ ਮੰਨ ਕੇ ਮੁਖੀ ਹੁੰਦੇ ਹੋਏ। ਫਿਰ ਬਾਬਾ ਠਾਕੁਰ ਸਿੰਘ ਜੀ ਨੇ ਸਿੰਘਾਂ ਨੂੰ ਸੱਦ ਕੇ ਬੁਲਾਇਆ ਸੀਗਾ ਵੀ ਉਹਨੂੰ ਲੈ ਆਓ ਵਾਪਸ। ਫਿਰ ਬਾਬਾ ਠਾਕੁਰ ਸਿੰਘ ਜੀ ਦਾ ਅਤੇ ਬਾਬਾ ਜਰਨੈਲ ਸਿੰਘ ਦਾ ਪਹਿਲਾਂ ਹੀ ਇਤਨਾ ਸਤਿਕਾਰ ਸੰਤ ਬਾਬਾ ਕਰਤਾਰ ਸਿੰਘ ਜੀ ਕਰਦੇ ਸੀ। ਤਾਂ ਫਿਰ ਜਦੋਂ ਮਹਾਂਪੁਰਖਾਂ ਨੇ ਸੱਚਖੰਡ ਜਾਣਾ ਸੀ, ਮਲਸੀਹਾਂ ਨਗਰ ਵਿੱਚ ਸਨ, ਅਤੇ ਉੱਥੋਂ ਫਿਰ ਉਹਨਾਂ ਨੇ ਸੋਲਨ ਨੂੰ ਜਾਣਾ ਸੀਗਾ, ਅਤੇ ਉਸ ਦਿਨ ਕਹਿੰਦੇ ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਰਾਗੀ ਜਿਹੜੇ ਸ਼ਹੀਦ ਹੋ ਗਏ, ਅਤੇ ਭਾਈ ਗੁਰਸ਼ਰਨ ਸਿੰਘ ਜੀ ਇੱਥੇ ਜੋ ਹੁਣੇ ਕੀਰਤਨ ਕਰਕੇ ਗਏ, ਇਹ ਸਨ ਉਦੋਂ ਉੱਥੇ ਜਥੇ 'ਚ, ਇਹਨਾਂ ਕੋਈ ਸ਼ਬਦ ਸਪੈਸ਼ਲ ਕਹਿ ਕੇ ਪੜ੍ਹਾਇਆ, ਬਹੁਰ ਹਮ ਕਾਹੇ ਆਵਹਾਂਗੇ, ਆਵਨ ਜਾਨਾ ਹੁਕਮ ਤਿਸੇ ਕਾ ਹੁਕਮ ਹੈ, ਬੁੱਧ ਸਮਾਵਹਾਂਗੇ। ਅਤੇ ਇਹ ਸ਼ਬਦ ਬੜੇ ਪ੍ਰੇਮ ਰਸ ਵਿੱਚ ਸੁਣਿਆ, ਅਤੇ ਨਾਲ ਹੀ ਇਹ ਧਾਰਨਾ ਜਦੋਂ ਦੇਗ ਵਰਤਾਈ ਜਾ ਰਹੀ ਸੀ, ਇਹ ਨਾਲ ਧਾਰਨਾ ਪੜ੍ਹੀ ਵੀ ਨਦੀ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਇਹ ਸ਼ਬਦ ਦਾ ਵੀ ਕੀ ਭਾਵ ਨਿਕਲਦਾ, ਤੁਸੀਂ ਸਾਰੇ ਸਿਆਣੇ ਹੋ, ਮਹਾਂਪੁਰਖ ਪਹਿਲਾਂ ਹੀ ਦੱਸ ਰਹੇ ਸੀ ਵੀ ਹੁਣ ਇਹ ਸਮਾਂ ਆ ਗਿਆ ਸਾਡਾ ਜਾਣ ਦਾ। ਜਦੋਂ ਕਾਰ ਵਿੱਚ ਬਹਿ ਕੇ ਜਾ ਰਹੇ ਸਨ, ਇੱਕ ਸਿੰਘ ਨੂੰ ਉਹ ਅਗਲੀ ਸੀਟ ਤੋਂ ਉਠਾ ਕੇ ਨਾ ਅਤੇ ਆਪ ਉੱਥੇ ਬਹਿ ਗਏ, ਉਹਨੂੰ ਇੱਧਰ ਬਿਠਾ ਦਿੱਤਾ। ਜੋ ਐਕਸੀਡੈਂਟ ਹੋਇਆ ਉਹੀ ਸਾਈਡ ਕਾਰ ਦੀ ਵੱਜੀ ਸੀ, ਅਤੇ ਮਹਾਂਪੁਰਖ ਕਾਫੀ ਜ਼ਖਮੀ ਹੋ ਗਏ। ਜਦੋਂ ਮਹਾਂਪੁਰਖਾਂ ਨੂੰ ਕਾਰ ਵਿੱਚ ਚੁੱਕ ਕੇ ਲਿਜਾਇਆ ਗਿਆ ਨਾ, ਕਿ ਸਿੰਘ ਦੱਸਦੇ ਵੀ ਸ਼ੀਸ਼ਾ ਵੱਜਾ ਸੀ ਕੰਨ 'ਚੋਂ, ਇੱਧਰੋਂ ਦੂਜੇ ਕੰਨ ਤਾਂ ਨਿਕਲ ਆਇਆ, ਸਿਰ ਦੀਆਂ ਪਸਲੀਆਂ ਸਰੀਰ ਦੀਆਂ ਪਸਲੀਆਂ ਕਾਫੀ ਫ੍ਰੈਕਚਰ ਹੋਈਆਂ। ਅਤੇ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਜਦੋਂ ਬੱਸ ਵਿੱਚ ਹਸਪਤਾਲ ਵਾਲੇ ਪਾਸੇ ਲਿਜਾ ਰਹੇ ਸਨ ਨਾ, ਅਤੇ ਉਦੋਂ ਜਦੋਂ ਇੱਕੇਦਮ ਹੋਸ਼ ਆਈ, ਕਹਿੰਦੇ ਕੀ ਹੋਇਆ, ਅਤੇ ਮਹਾਂਪੁਰਖ ਆਖਣ ਲੱਗੇ ਵੀ ਐਕਸੀਡੈਂਟ ਹੋ ਗਿਆ। ਅਤੇ ਉਦੋਂ ਫਿਰ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੀ ਛਾਤੀ 'ਤੇ ਹੱਥ ਫੇਰੀ ਜਾਣ ਇੱਦਾਂ, ਅਤੇ ਮਹਾਂਪੁਰਖ ਜਦੋਂ ਹਟ ਗਏ ਨਾ, ਤੇ ਬਾਬਾ ਕਰਤਾਰ ਸਿੰਘ ਨੇ ਫਿਰ ਬਾਬਾ ਠਾਕੁਰ ਸਿੰਘ ਦਾ ਹੱਥ ਫੜ ਕੇ ਆਪਣੀ ਛਾਤੀ 'ਤੇ ਰੱਖ ਲਿਆ। ਕਹਿੰਦੇ ਇੱਦਾਂ ਹੱਥ ਮਲੀ ਜਾਓ, ਮੈਨੂੰ ਉਹਨਾਂ ਨੂੰ ਆਰਾਮ ਮਹਿਸੂਸ ਹੁੰਦਾ ਸੀ ਨਾ, ਬਾਬਾ ਠਾਕੁਰ ਸਿੰਘ ਜੀ ਬਰਕਤ ਵਾਲੇ ਸਨ ਮਹਾਂਪੁਰਖ। ਅਤੇ ਉੱਥੇ ਫਿਰ ਜਦੋਂ ਹਸਪਤਾਲ 13 ਦਿਨ ਮਹਾਂਪੁਰਖ ਰਹੇ, ਬੜਾ ਭਾਰੀ ਸਾਰੇ ਪੰਜਾਬ ਵਿੱਚ, ਭਾਰਤ ਵਰਸ਼ ਵਿੱਚ ਇਸ ਗੱਲ ਦਾ ਦੁੱਖ ਦੀ ਲਹਿਰ ਚਲੀ ਗਈ। ਹਰੇਕ ਕੋਈ ਪੁੱਛਦਾ ਸੀ ਕਿ ਮਹਾਂਪੁਰਖ ਹੁਣ ਠੀਕ ਹਨ। ਅਤੇ ਉਦੋਂ ਡਾਕਟਰਾਂ ਕਿਹਾ ਵੀ ਜੇ ਓਪਰੇਸ਼ਨ ਕਰ ਦਈਏ ਤਾਂ ਠੀਕ ਹੋ ਸਕਦੇ ਆ। ਮਹਾਂਪੁਰਖਾਂ ਹੱਥ ਦੇ ਇਸ਼ਾਰੇ ਨਾਲ ਕਿਹਾ ਸੀ ਵੀ ਸਿਰ ਤਾਂ ਲੈ ਸਕਦਾ, ਕੇਸ ਨਹੀਂ ਕਦੀ ਵੀ ਕਤਲ ਹੋਣ ਦਿਆਂਗੇ, ਕਿਉਂਕਿ ਅਸੀਂ ਨਾਰਾ ਲਾਇਆ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਤਰ੍ਹਾਂ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਘ ਭਾਈ ਤਾਰੂ ਸਿੰਘ ਜੀ ਵਾਂਗੂ ਨਿਭਾ ਕੇ ਗਏ। ਅਤੇ ਸ੍ਰੀ ਗੁਰਬਾਣੀ ਦੇ ਇਹ ਬਚਨ, ਸੇਵਕੀ ਓੜ ਕਿਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚੱਲ ਤੇ ਰਾਖਿਓ ਚੀਤ। ਐਸੀ ਵਡਿਆਈ ਦੇ ਮਾਲਕ ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਇਹ ਘਾਲਣਾ ਨੂੰ ਨਮੋ ਨਮੋ ਨਮਸਕਾਰ ਹੈ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ ਦੇਣੀ ਜੀ, ਅਸੀਸ ਬਖਸ਼ਿਓ ਜੀ, ਕਥਾ ਕਰਨ ਦੀ ਜਾਚ ਆਵੇ, ਸਿੱਖੀ ਪਰਪਕਤਾ ਜੀ ਨਿਭ ਜਾਵੇ, ਲਿਖ ਹੈ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।